ਵਾਰ 37 ਪੌੜੀ 24 ਵਿੱਚ ਨਿਗੁਰਾ ਬੰਦਾ ਜਿਹੜਾ ਸਤਿਗੁਰ ਦੇ ਬਚਨਾਂ ਨੂੰ ਮੰਨਦਾ ਨਹੀਂ ਉਸ ਦੀ ਹਾਲਤ ਦੱਸਦੇ ਨੇ ਵੀ ਕੈਸਾ ਜੀਵਨ ਹੈ ਉਸਦਾ ਅਤੇ ਸਮਾਜ ਵਾਸਤੇ ਦੁਨੀਆ ਵਾਸਤੇ ਕਿੰਨਾ ਬੁਰਾ ਹੈ ਉਹ ਇਨਸਾਨ ਜਿਹੜਾ ਨਿਗੁਰਾ ਸਤਿਗੁਰੂ ਦੇ ਚਰਨਾਂ ਨਾਲ ਨਹੀਂ ਜੁੜਿਆ। ਪਾਵਨ ਬਚਨ ਫੁਰਮਾਨ ਕਰਦੇ ਨੇ, ਮਾਂ ਗੱਭਣ ਜੀ ਜਾਣ ਦੀ ਪੁੱਤ ਸਪੁੱਤ ਹੋਵੇ ਸੁਖਦਾਈ, ਕਪੁੱਤੋਂ ਧੀ ਚੰਗੇਰੜੀ ਪਰ ਘਰ ਜਾਏ ਵਸਾਏ ਨਾ ਆਈ, ਕੋ ਧੀਓ ਸੱਪ ਸਕਾਰ ਥਾ ਜਾਉ ਜਣੇਂਦੀ ਜਣ ਜਣ ਖਾਈ, ਮਾਂ ਡਾਇਣ ਧਨ ਧਨ ਹੈ ਕਪਟੀ ਪੁੱਤੈ ਖਾਏ ਅਘਾਈ, ਬਾਹਮਣ ਗਾਈ ਖਾਏ ਸੱਪ ਫੜ ਗੁਰ ਮੰਤਰ ਪਵਾਏ ਪਿੜਾਈ, ਨਿਗੁਰੇ ਤੁਲ ਨਾ ਹੋਰ ਕੋ ਸਿਰਜਣ ਹਾਰੈ ਸਿਰਠ ਉਪਾਈ, ਮਾਤਾ ਪਿਤਾ ਨਾ ਗੁਰ ਸਰਣਾਈ, ਮਾਤਾ ਪਿਤਾ ਨਾ ਗੁਰ ਸਰਣਾਈ। ਸਤ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਿਗੁਰੇ ਬੰਦੇ ਨੂੰ ਦੁਨੀਆਂ ਵਿੱਚ ਬਹੁਤ ਭੈੜਾ ਦੱਸਿਆ। ਕਹਿਣ ਲੱਗੇ 84 ਲੱਖ ਜੂਨਾਂ ਦੇ ਵਿੱਚੋਂ ਸੱਪ ਦੀ ਜੂਨ ਬੜੀ ਭੈੜੀ ਗਿਣੀ ਗਈ। ਸੱਪ ਦੀ ਜੂਨ ਮਾੜੀ ਹੈ, ਸਾਰਿਆਂ ਨੂੰ ਡੰਗ ਮਾਰਦਾ। ਆਮ ਤੌਰ 'ਤੇ ਲੋਕ ਕਹਿੰਦੇ ਨੇ ਗਊ ਨੂੰ ਨਹੀਂ ਮਾਰਨਾ ਚਾਹੀਦਾ, ਬ੍ਰਾਹਮਣ ਨੂੰ, ਵਿਦਵਾਨ ਨੂੰ, ਸਿਆਣੇ ਨੂੰ ਨਹੀਂ ਮਾਰਨਾ ਚਾਹੀਦਾ, ਪੰਡਿਤ ਨੂੰ, ਬ੍ਰਾਹਮਣ ਨੂੰ ਉਹਦਾ ਕਤਲ ਨਹੀਂ ਕਰਨਾ ਚਾਹੀਦਾ। ਆਮ ਤੌਰ 'ਤੇ ਬਾਤ ਮੰਨੀ ਜਾਂਦੀ ਸੀ। ਪਰ ਕਹਿੰਦੇ ਜਿਹੜਾ ਸੱਪ ਆ ਉਹਨਾਂ ਨੂੰ ਵੀ ਖਾ ਜਾਂਦਾ, ਸੱਪ ਉਹਨਾਂ ਨੂੰ ਵੀ ਡੰਗ ਮਾਰ ਦਿੰਦਾ। ਪਰ ਜਿਹੜਾ ਸੱਪ ਦਾ ਗੁਰਮੰਤਰ ਆ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਗੁਰਮੰਤਰ, ਭਾਵ ਕਿ ਜਿਹੜਾ ਗਾਰੜੂ ਮੰਤਰ ਆ, ਉਹਦੇ ਨਾਲ ਸੱਪ ਜਿਹੜਾ ਉਹ ਵਸ 'ਚ ਆ ਜਾਂਦਾ ਅਤੇ ਪਟਾਰੀ 'ਚ ਪੈ ਜਾਂਦਾ। ਕਹਿਣ ਲੱਗੇ ਜਿਹੜਾ ਨਿਗੁਰਾ ਬੰਦਾ ਹੈ ਉਹ ਸੰਸਾਰ ਦੇ ਲੋਕਾਂ ਨੂੰ ਤਾਂ ਡੰਗ ਮਾਰਦਾ ਹੀ ਹੈ, ਸੰਸਾਰ ਦਿਆਂ ਲੋਕਾਂ ਨਾਲ ਤਾਂ ਧੱਖਾ ਫਰੇਬ ਦਗਾ ਛਾਲ ਕਪਟ ਕਰਦਾ ਹੀ ਹੈ, ਪਰ ਸੱਪ ਨਾਲੋਂ ਵੀ ਇਸ ਕਰਕੇ ਭੈੜਾ ਵਾ ਕਿਉਂਕਿ ਗੁਰੂ ਨੂੰ ਵੀ ਨਹੀਂ ਮੰਨਦਾ, ਗੁਰੂ ਦੇ ਮੰਤਰ ਨੂੰ ਵੀ ਨਹੀਂ ਮੰਨਦਾ, ਕਿਸੇ ਮਾਤਾ ਪਿਤਾ ਦੀ ਵੀ ਆਪਣੇ ਦੀ ਗੱਲ ਨਹੀਂ ਸੁਣਦਾ। ਇਸ ਲਈ ਨਿਗੁਰਾ ਬੰਦਾ, ਮਨਮੁੱਖ ਬੰਦਾ, ਗੁਰੂ ਤੋਂ ਬੇਮੁੱਖ ਇਨਸਾਨ ਹੈ ਜਿਹੜਾ, ਜਿਸ ਦਾ ਕੋਈ ਗੁਰੂ ਪੀਰ ਨਹੀਂ, ਸੱਪ ਨਾਲੋਂ ਵੀ ਭੈੜਾ ਹੈ। ਭਾਵੇਂ ਸੱਪ ਜੂਨਾਂ ਵਿੱਚ ਬਹੁਤ ਮਾੜਾ ਗਿਣਿਆ, ਭੈੜਾ ਗਿਣਿਆ, ਪਰ ਘੱਟੋ ਘੱਟ ਗੁਰਮੰਤਰ ਨੂੰ ਤਾਂ ਮੰਨਦਾ, ਭਾਵ ਜਿਸ ਨੂੰ ਗਾਰੜੂ ਮੰਤਰ ਕਹਿੰਦੇ, ਕਿ ਉਹ ਮੰਤਰ ਪੜ੍ਹਨ ਨਾਲ ਸੱਪ ਵਸ 'ਚ ਆ ਜਾਂਦਾ, ਪਟਾਰੀ 'ਚ ਪੈ ਜਾਂਦਾ। ਮਨਮੁੱਖ ਦਾ ਕੀ ਇਲਾਜ ਕਰੋਗੇ ਜਿਹੜਾ ਗੁਰੂ ਤੋਂ ਹੀ ਬੇਮੁੱਖ ਹੈ। ਇਸ ਲਈ ਭਾਈ ਗੁਰਦਾਸ ਜੀ ਨੇ ਇੱਕ ਬਚਨ ਵਰਤਿਆ, ਕਹਿੰਦੇ ਜਨਮ ਦੇਣ ਵਾਲੀ ਮਾਂ ਨੂੰ ਵੀ ਕਹਿੰਦੇ ਹਾਂ ਕਿ ਜਨਮ ਦੇਣ ਵਾਲੀਏ ਕਿਤੇ ਨਿਗੁਰੇ ਬੰਦੇ ਨੂੰ ਜਨਮ ਨਾ ਦੇਈ। ਠੀਕ ਹੈ, ਮਾਂ ਦੇ ਅੰਦਰ ਭਾਵਨਾ ਹੈ, ਮੇਰੇ ਘਰ ਪੁੱਤ ਹੋਵੇ, ਉਹ ਸਪੁੱਤਰ ਬਣੇ, ਲਾਇਕ ਬਣੇ, ਮੇਰੀ ਸੇਵਾ ਕਰੇ। ਪਰ ਕਹਿੰਦੇ ਜੇ ਪੁੱਤ ਨੂੰ ਚੰਗੇ ਨੂੰ, ਲਾਇਕ ਬੱਚੇ ਨੂੰ, ਸਪੁੱਤ ਨੂੰ ਜਨਮ ਨਹੀਂ ਦੇਣਾ ਤਾਂ ਕਿਸੇ ਚੰਗੀ ਧੀ ਨੂੰ ਜਨਮ ਦੇ, ਪਰਾਇਆ ਘਰ ਵਸਾਏਗੀ, ਉੱਥੋਂ ਸ਼ੋਭਾ ਮਿਲੇਗੀ। ਅਤੇ ਜੇ ਨਾ ਚੰਗੇ ਪੁੱਤ ਨੂੰ ਜਨਮ ਦਿੱਤਾ, ਨਾ ਚੰਗੀ ਧੀ ਨੂੰ ਜਨਮ ਦਿੱਤਾ, ਕਹਿਣ ਲੱਗੇ ਫਿਰ ਤਾਂ ਸਪਣੀ ਚੰਗੀ ਹੈ ਤੇਰੇ ਨਾਲੋਂ, ਜਿਹੜੀ ਆਪਣੇ ਜਣਿਆਂ ਨੂੰ ਆਪ ਖਾ ਜਾਂਦੀ। ਵੇਖੋ, ਨਿਗੁਰਾ ਬੰਦਾ ਜਿਹੜਾ, ਬੇਮੁੱਖ ਬੰਦਾ ਜਿਹੜਾ, ਉਹ ਆਪ ਤੇ ਭੈੜਾ ਹੈ ਹੀ ਆ। ਭਾਈ ਗੁਰਦਾਸ ਜੀ ਦੇ ਬਚਨ, ਕਹਿਣ ਲੱਗੇ ਆਪਣੀ ਮਾਂ ਨੂੰ, ਜਿਸ ਨੇ ਉਸਨੂੰ ਜਨਮ ਦਿੱਤਾ, ਉਹਨੂੰ ਵੀ ਦੁਨੀਆਂ ਵਿੱਚ ਬਦਨਾਮ ਕਰਦਾ ਵੀ ਤੂੰ ਕਾਹਦੇ ਵਾਸਤੇ ਇਹਨੂੰ ਜਨਮ ਦੇ ਦੇ। ਪਾਵਨ ਬਚਨ ਫੁਰਮਾਨ ਕਰਦੇ ਨੇ, ਮਾਂ ਗੱਭਣ ਜੀ ਜਾਣ ਦੀ ਪੁੱਤ ਸਪੁੱਤ ਹੋਵੇ ਸੁਖਦਾਈ। ਜਿਹੜੀ ਗਰਭਵੰਤੀ ਮਾਂ ਆ, ਜਿਸ ਦੇ ਉਦਰ ਦੇ ਵਿੱਚ, ਜਿਸ ਦੇ ਗਰਭ ਦੇ ਵਿੱਚ ਬੱਚਾ ਆ, ਕਹਿਣ ਲੱਗੇ ਗਰਭਵਤੀ ਮਾਂ ਆਪਣੇ ਦਿਲ ਦੇ ਵਿੱਚ ਜਾਣਦੀ ਹੈ ਕਿ ਮੇਰਾ ਪੁੱਤਰ ਸਪੁੱਤਰ ਹੋਏਗਾ, ਸੁੱਖ ਦੇਵੇਗਾ। ਭਾਵ ਜਿਸ ਔਲਾਦ ਨੇ ਮੇਰੀ ਕੁੱਖ ਤੋਂ ਪੈਦਾ ਹੋਣਾ, ਅਗਰ ਪੁੱਤਰ ਹੋਇਆ ਤਾਂ ਚੰਗਾ ਲਾਇਕ ਹੋਏਗਾ, ਜਦੋਂ ਅਸੀਂ ਬਜ਼ੁਰਗ ਹੋ ਜਾਵਾਂਗੇ ਫਿਰ ਸਾਨੂੰ ਸੁੱਖ ਦੇਵੇਗਾ। ਫਿਰ ਦੂਸਰਾ ਬਚਨ ਵਰਤਿਆ, ਕਪੁੱਤੋਂ ਧੀ ਚੰਗੇ ਰੜੀ ਪਰ ਘਰ ਜਾਏ ਵਸਾਏ ਨਾ ਆਈ। ਪਰੰਤੂ ਜੇ ਚੰਗਾ ਲਾਇਕ ਪੁੱਤਰ ਨਹੀਂ ਜੰਮਣਾ ਤੇ ਕਹਿਣ ਲੱਗੇ ਕਪੁੱਤੋਂ ਧੀ ਚੰਗੇ ਰੜੀ, ਕਪੁੱਤਰ ਨਾਲੋਂ ਭੈੜੇ ਪੁੱਤ ਨਾਲੋਂ ਚੰਗੀ ਧੀ ਨੂੰ ਜਨਮ ਦੇ ਫਿਰ ਕਿਸੇ, ਕਿਉਂਕਿ ਪਰਾਏ ਘਰ ਨੂੰ ਜਾ ਕੇ ਵਸਾਊ ਤੇ ਫਿਰ ਨਾ ਆਊ। ਨਾ ਆਊ ਦਾ ਭਾਵ ਕਿ ਉਧਰੋਂ ਵਡਿਆਈ ਤੇ ਆਏਗੀ, ਸਤਿਕਾਰ ਤੇ ਆਏਗਾ ਕਿ ਚੰਗੇ ਖਾਨਦਾਨ ਦੀ ਧੀ ਹੈ, ਵੀ ਸਿਆਣੀ ਧੀ ਹੈ, ਸਾਡੇ ਘਰ ਵਿੱਚ ਆਣ ਕੇ ਰੌਣਕਾਂ ਲਾਈਆਂ, ਸਾਰਿਆਂ ਨੂੰ ਪਿਆਰ ਕਰਦੀ ਹੈ, ਸਾਰਿਆਂ ਦਾ ਸਤਿਕਾਰ ਕਰਦੀ। ਇਸ ਲਈ ਸਾਧ ਸੰਗਤ ਕਹਿਣ ਲੱਗੇ, ਜੇ ਜਨਮ ਦੇਣਾ ਤੇ ਜਨਮ ਦੇਣ ਵਾਲੀ ਇਹ ਮਾਂ ਚੰਗੇ ਪੁੱਤਰ ਨੂੰ ਜਨਮ ਦੇ, ਅਗਰ ਚੰਗੇ ਪੁੱਤ ਨੂੰ ਵੀ ਜਨਮ ਨਹੀਂ ਦੇ ਸਕਦੀ ਤੇ ਚੰਗੀ ਧੀ ਨੂੰ ਜਨਮ ਦੇ, ਸਹੁਰੇ ਘਰ ਜਾਏ ਤੇ ਉੱਥੋਂ ਸਤਿਕਾਰ ਵਡਿਆਈ, ਪੇਕੇ ਘਰ ਨੂੰ, ਮਾਂ ਪਿਓ ਨੂੰ, ਖਾਨਦਾਨ ਨੂੰ ਵੀ ਮਿਲੇ। ਤੇ ਕਹਿਣ ਲੱਗੇ, ਜੇ ਚੰਗੀ ਧੀ ਨੂੰ ਵੀ ਜਨਮ ਨਹੀਂ ਦੇ ਸਕਦੀ, ਧੀ ਵੀ ਜਿਹੜੀ ਕੁਧੀ ਨੂੰ ਹੀ ਜਨਮ ਦੇਣਾ ਜਿਹੜੀ ਕੁੱਲ ਨੂੰ ਦਾਗ ਲਾਏ, ਕਹਿਣ ਲੱਗੇ ਫਿਰ ਤੇ ਸਪਣੀ ਚੰਗੀ ਤੇਰੇ ਨਾਲੋਂ ਗਈ। ਬਚਨ ਵਰਤੇ ਭਾਈ ਗੁਰਦਾਸ ਜੀ ਨੇ, ਕੁਧੀਓ ਸੱਪ ਸਕਾਰ ਥਾ ਜਾਓ ਜਣੇਂਦੀ ਜਣ ਜਣ ਖਾਈ। ਖੋਟੀ ਧੀ ਨਾਲੋਂ ਸਪਣੀ ਚੰਗੀ ਹੈ ਜਿਹੜੀ ਬੱਚੇ ਜਣਦੀ ਹੈ ਫਿਰ ਆਪਣੇ ਜਣਿਆਂ ਨੂੰ ਆਪ ਹੀ ਖਾ ਲੈਂਦੀ ਹੈ, ਕਿਉਂਕਿ ਹੋਰਨਾਂ ਤੁਹਾਨੂੰ ਤੇ ਦੁੱਖ ਨਾ ਨਾ ਦੇਣ, ਹੋਰਨਾਂ ਨੂੰ ਤੇ ਡੰਗ ਨਾ ਨਾ ਮਾਰਨ, ਜਿਹੜੀ ਸਪਣੀ ਆ। ਵਿਦਵਾਨ ਕਹਿੰਦੇ ਨੇ ਆਪਣੇ ਬੱਚਿਆਂ ਨੂੰ ਆਪ ਹੀ ਖਾ ਜਾਂਦੀ, ਜਿਉਂ ਜਿਉਂ ਉਹ ਸਪੋਲੀਏ ਨਿਕਲਦੇ ਆ, ਕੋਈ ਇੱਕ ਅੱਧ ਦੌੜ ਭੱਜ ਕੇ ਬਚ ਗਿਆ ਤੇ ਬਚ ਗਿਆ, ਨਹੀਂ ਤਾਂ ਉਹ ਆਪਣੇ ਜਣਿਆਂ ਨੂੰ ਆਪ ਖਾ ਜਾਂਦੀ। ਮਾਂ ਡਾਇਣ ਧਨ ਧਨ ਹੈ, ਕਪਟੀ ਪੁੱਤ ਖਾਏ ਅਗਾਈ। ਕਹਿਣ ਲੱਗੇ ਹੁਣ ਸਪਣੀ ਨਾਲੋਂ ਨਾ ਡੈਣ ਮਾਂ ਵੀ ਧਨ ਹੈ, ਚੰਗੀ ਹੈ ਜਿਹੜੀ ਕਪਟੀ ਪੁੱਤ ਨੂੰ ਖਾ ਲੈਂਦੀ। ਬਾਹਮਣ ਗਾਈ ਖਾਏ ਸੱਪ, ਫੜ ਗੁਰ ਮੰਤਰ ਪਵਾਏ ਪੜਾਈ। ਜਿਵੇਂ ਦਾਸ ਨੇ ਸ਼ੁਰੂ ਵਿੱਚ ਬੇਨਤੀ ਕੀਤੀ ਸੀ, ਕਹਿਣ ਲੱਗੇ ਬਾਹਮਣ ਗਾਈ ਖਾਏ ਸੱਪ। ਆਮ ਤੌਰ ਤੇ ਦੁਨੀਆਂ 'ਚ ਕਹਿੰਦੇ ਵੀ ਬ੍ਰਾਹਮਣ ਨੂੰ, ਗਊ ਨੂੰ ਮਾਰਨਾ ਨਹੀਂ ਚਾਹੀਦਾ ਇਹਨਾਂ ਨੂੰ, ਪਰ ਜਿਹੜਾ ਸੱਪ ਆ ਉਹ ਇਹਨਾਂ ਨੂੰ ਵੀ ਲੜ ਜਾਂਦਾ, ਸੱਪ ਜਿਹੜਾ ਆ ਉਹ ਇਹਨਾਂ ਦਾ ਵੀ ਲਿਹਾਜ਼ ਨਹੀਂ ਕਰਦਾ। ਬਾਹਮਣ ਗਾਈ ਖਾਏ ਸੱਪ, ਆਹ ਸੱਪ ਇਹਨਾਂ ਨੂੰ ਖਾ ਲੈਂਦਾ, ਦੱਸ ਲੈਂਦਾ। ਪਰ ਇੱਕ ਗੱਲ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਆਖੀ, ਕਹਿਣ ਲੱਗੇ ਸੱਪ ਭਾਵੇਂ ਹੈ ਮਾੜਾ, ਸਾਰਿਆਂ ਨੂੰ ਲੜ ਜਾਂਦਾ, ਉਹਦੇ ਵਾਸਤੇ ਧਰਮੀ ਆ ਧਰਮੀ ਸਾਰੇ ਇੱਕੋ ਜਿਹੀ ਆ, ਫੜ ਗੁਰ ਮੰਤਰ ਪਵਾਏ ਪੜਾਈ, ਪਰੰਤੂ ਗੁਰੂ ਦਾ ਮੰਤਰ ਸੁਣ ਕੇ ਪਟਾਰੀ ਵਿੱਚ ਪੈ ਜਾਂਦਾ। ਘੱਟੋ ਘੱਟ ਆਪਣੇ ਗੁਰ ਮੰਤਰ ਨੂੰ, ਗਾਰੂ ਮੰਤਰ ਨੂੰ ਤਾਂ ਮੰਨਦਾ ਨਾ, ਉਹ ਸਫੇਰੇ ਦੀ ਬੀਨ ਦੇ ਸ਼ਬਦ ਨਾਲ ਵਸ ਚ ਆ ਜਾਂਦਾ। ਭਾਵ ਜਿਹੜੇ ਜੋਗੀ ਲੋਕ ਨੇ ਨਾ, ਸਫੇਰੇ ਨੇ ਜਿਹੜੇ ਸੱਪ ਪਕੜਨ ਵਾਲੇ, ਉਹਨਾਂ ਦੇ ਕੋਲੋਂ ਮੰਤਰ, ਭਾਵ ਉਹਨਾਂ ਦਾ ਤਰੀਕਾ ਜੁਗਤ ਹੈ ਸੱਪ ਨੂੰ ਵਸ ਵਿੱਚ ਕਰਨ ਦੀ, ਪਰ ਘੱਟੋ ਘੱਟ ਉਹਨਾਂ ਦੇ ਵਸ ਵਿੱਚ ਤੇ ਆ ਹੀ ਜਾਂਦਾ। ਜਿਹੜਾ ਮਨਮੁੱਖ ਆ, ਜਿਹੜਾ ਨਗੁਰਾ ਆ, ਜਿਹੜਾ ਬੇਮੁੱਖ ਆ, ਉਹ ਤੇ ਕਿਸੇ ਦੇ ਵਸ ਵਿੱਚ ਵੀ ਨਹੀਂ ਆਉਂਦਾ। ਭਾਵ ਜਿਹੜਾ ਗੁਰੂ ਤੋਂ ਹੀ ਬੇਮੁੱਖ ਹੋ ਗਿਆ, ਸਤਿਗੁਰ ਤੋਂ ਹੀ ਜਿਸ ਨੇ ਮੁੱਖ ਮੋੜ ਲਿਆ, ਉਹਦਾ ਕੀ ਇਲਾਜ ਕਰੋਗੇ? ਦੁਨੀਆਂ ਦੇ ਵਿੱਚ ਕੋਈ ਬੰਦਾ ਕਿਸੇ ਦੇ ਆਖੇ ਨਾ ਲੱਗਦਾ ਹੋਵੇ ਤੇ ਉਹਨੂੰ ਸਤਿਗੁਰੂ ਜੀ ਦੇ ਕੋਲ ਲੈ ਆਈਏ ਕਿ ਇਹ ਮਾਤਾ ਪਿਤਾ ਦਾ ਆਗਿਆ ਕਰਨੀ ਹੈ, ਇਹ ਸੰਸਾਰ ਵਿੱਚ ਹੇਰਾ ਫੇਰੀ ਦਗਾ ਫਰੇਬ ਕਰਦਾ ਜੀ, ਇਹਨੂੰ ਸਤਿਗੁਰੂ ਜੀ ਸਮਝਾਓ। ਤੇ ਜਿਹੜਾ ਬੰਦਾ ਗੁਰੂ ਤੋਂ ਹੀ ਬੇਮੁੱਖ ਆ, ਗੁਰੂ ਤੋਂ ਹੀ ਨਗੁਰਾ, ਉਹਦਾ ਕਿੱਥੇ ਇਲਾਜ ਹੋਏਗਾ ਜਾ ਕੇ? ਭਾਵ ਉਹ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾਂਦਾ। ਕਿਵੇਂ ਦੱਸਦੇ ਨੇ ਕਿ ਸੱਪ ਨਾਲੋਂ ਵੀ ਭੈੜਾ ਭਾਈ ਗੁਰਦਾਸ ਜੀ ਦੇ ਬਚਨ, ਨਿਗੁਰੇ ਤੁਲ ਨਾ ਹੋਰ ਕੋ, ਸਿਰਜਣ ਹਾਰੈ ਸ੍ਰਿਸ਼ਟ ਉਪਾਈ। ਪਰਮਾਤਮਾ ਨੇ ਜਿਤਨੀ ਵੀ ਸ੍ਰਿਸ਼ਟੀ ਰਚੀ ਹੈ, ਜਿੰਨਾ ਵੀ ਸੰਸਾਰ ਜਗਤ ਪ੍ਰਭੂ ਨੇ ਪੈਦਾ ਕੀਤਾ, ਜਿਹੜਾ ਗੁਰੂ ਤੋਂ ਬੇਮੁੱਖ ਇਨਸਾਨ ਆ, ਕਹਿਣ ਲੱਗੇ ਉਹਦੇ ਤੁਲ, ਭਾਵ ਨਗੁਰੇ ਬੰਦੇ ਦੇ ਤੁਲ ਸੰਸਾਰ ਵਿੱਚ ਹੋਰ ਕੋਈ ਵੀ ਨੀਚ ਨਹੀਂ ਹੋ ਸਕਦਾ। ਸਭ ਤੋਂ ਨੀਚ ਤੇ ਸਭ ਤੋਂ ਭੈੜਾ ਇਨਸਾਨ ਇਸ ਧਰਤੀ ਦੇ ਉੱਤੇ ਨਗੁਰਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਪਾਵਨ ਬਾਣੀ ਵਿੱਚ ਇੱਥੋਂ ਤੱਕ ਸੁਚੇਤ ਕੀਤਾ, ਸਤਿਗੁਰ ਬਾਜਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਪਾਤਸ਼ਾਹ ਕਹਿੰਦੇ ਨਿਗੁਰੇ ਬੰਦੇ ਦਾ ਨਾਂ ਲੈਣਾ ਵੀ ਮਾੜਾ ਹੈ, ਨਿਗੁਰੇ ਬੰਦੇ ਦਾ ਆਪਣੀ ਰਸਨਾ ਤੇ ਆਪਣੀ ਜੀਵ ਤੇ ਨਾਮ ਵੀ ਨਾ ਲਿਆ, ਕਿਉਂਕਿ ਕਿੰਨਾ ਕੁ ਭੈੜਾ। ਅਖੀਰਲੀ ਪੰਕਤੀ 'ਚ ਫੁਰਮਾਉਂਦੇ ਨੇ, ਮਾਤਾ ਪਿਤਾ ਨਾ ਗੁਰ ਸਰਣਾਈ, ਮਾਤਾ ਪਿਤਾ ਔਰ ਗੁਰੂ ਦੀ ਸ਼ਰਨ ਨੂੰ ਵੀ ਮੰਨਦਾ ਨਹੀਂ ਹੈ, ਨਾ ਸਤਿਗੁਰੂ ਜੀ ਦੀ ਸ਼ਰਨ ਪੈਂਦਾ, ਨਾ ਮਾਤਾ ਦਾ ਆਗਿਆਕਾਰ, ਨਾ ਆਪਣੇ ਪਿਤਾ ਦਾ ਆਗਿਆਕਾਰ। ਭਾਈ ਗੁਰਦਾਸ ਜੀ ਦਾ ਭਾਵ ਕਿ ਸੱਪ ਭਾਵੇਂ ਸਭ ਤੋਂ ਨੀਚ ਜੋਨੀ ਹੈ, ਕਿਉਂਕਿ ਰਿਸ਼ੀਆਂ ਮੁਨੀਆਂ ਨੂੰ ਵੀ ਡੰਗ ਮਾਰਨ ਨੂੰ ਨਹੀਂ ਟਲਦਾ, ਪਰੰਤੂ ਗੁਰ ਮੰਤਰ ਨੂੰ ਨਾ ਮੋੜੂਗਾ, ਉਹਦੇ ਅਧੀਨ ਹੋ ਹੀ ਜਾਏਗਾ। ਪਰ ਨਗੋਰਾ ਬੰਦਾ ਗੁਰੂ ਮੰਤਰ, ਗੁਰੂ ਸ਼ਬਦ ਨੂੰ, ਗੁਰੂ ਦੀ ਬਾਣੀ ਨੂੰ ਵੀ ਛੱਡ ਕੇ ਤੇ ਮਾਤਾ ਪਿਤਾ ਦੀ ਆਗਿਆ ਤੋਂ ਵੀ ਬਾਹਰਾ ਹੋ ਕੇ ਸੰਸਾਰ ਜਗਤ ਵਿੱਚ ਠੋਕਰਾਂ ਖਾਂਦਾ। ਬਾਣੀ ਦਾ ਬਚਨ ਨਗੋਰੇ ਬੰਦੇ ਵਾਸਤੇ ਹੋਰ ਇੱਕ ਸਾਂਝਾ ਕਰਦੇ ਹਾਂ, ਨਿਗੁਰੇ ਕਉ ਗਤ ਕਾਈ ਨਾਹੀ ਅਵਗੁਣ ਮੁੱਠੇ ਚੋਟਾਂ ਖਾਈ। ਨਿਗੁਰਾ ਬੰਦਾ ਜਿਹੜਾ ਸਾਧ ਸੰਗਤ, ਉਹਦੀ ਕਿਤੇ ਵੀ ਮੁਕਤੀ ਨਹੀਂ ਹੈ, ਉਹ ਕਿਤੇ ਵੀ ਮਾਣ ਸਤਿਕਾਰ ਲੋਕ ਪਰਲੋਕ ਵਿੱਚ ਨਹੀਂ ਲੈ ਸਕਦਾ। ਔਗੁਣਾਂ ਦਾ ਭਰਿਆ, ਗੁਨਾਹਾਂ ਦਾ ਭਰਿਆ, ਲੋਕ ਵਿੱਚ ਵੀ ਠੋਕਰਾਂ ਖਾਂਦਾ, ਰੱਬ ਦੀ ਦਰਗਾਹ ਵਿੱਚ ਵੀ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦਾ ਹੈ। ਵਾਰ 37 ਪੌੜੀ 25 ਵਿੱਚ ਨਗੁਰੇ ਬੰਦੇ ਦੇ ਮੱਥੇ ਲੱਗਣਾ ਤੇ ਉਹਦਾ ਦਰਸ਼ਨ ਕਰਨਾ ਹੀ ਮਾੜਾ ਹੈ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਨਿਗੁਰੇ ਲੱਖ ਨਾ ਤੁਲ ਤਿਸ, ਨਿਗੁਰੇ ਸਤਿਗੁਰ ਸ਼ਰਨ ਨਾ ਆਏ, ਜੋ ਗੁਰ ਗੋਪੈ ਆਪਣਾ ਤਿਸ ਡਿੱਠੇ ਨਿਗੁਰੇ ਸ਼ਰਮਾਏ। ਸੀਹੀ ਸੋਹਾਂ ਜਾਣਾ ਭਲਾ, ਨਾ ਤਿਸ ਬੇਮੁਖ ਸੋਹਾਂ ਜਾਏ, ਸਤਿਗੁਰ ਤੇ ਜੋ ਮੂੰਹ ਫੇਰੇ, ਤਿਸ ਮੂੰਹ ਲੱਗਣ ਵੱਡੀ ਬਲਾਏ। ਜੋ ਤਿਸ ਮਾਰੇ ਧਰਮ ਹੈ, ਮਾਰ ਨਹੰਗੈ ਆਪ ਹਟਾਏ, ਸੁਆਮੀ ਧੋਹੀ ਅਕਿਰਤ ਕਣ, ਬਾਹਮਣ ਗਉ ਵਿਸਾਹ ਮਰਾਏ। ਬੇਮੁਖ ਲੂਣ ਤੁਲ ਤੁਲਾਏ, ਬੇਮੁਖ ਲੂਣ ਨਾ ਤੁਲ ਤੁਲਾਏ। ਵੱਖ ਵੱਖ ਉਦਾਹਰਣਾਂ ਦਿੰਦੇ ਨੇ, ਕਹਿਣ ਲੱਗੇ ਨਿਗੁਰੇ ਲੱਖ ਨਾ ਤੁਲ ਤਿਸ, ਨਿਗੁਰੇ ਸਤਿਗੁਰ ਸ਼ਰਨ ਨਾ ਆਏ। ਉਸ ਨਿਗੁਰੇ ਦੇ ਬਰਾਬਰ ਲੱਖ ਨਿਗੁਰੇ ਵੀ ਨਹੀਂ ਪੁੱਜਦੇ ਜਿਹੜਾ ਨਿਗੁਰਾ ਸਤਿਗੁਰੂ ਦੀ ਸ਼ਰਨ ਵਿੱਚ ਨਾ ਆਏ। ਦੁਨੀਆਂ ਦੇ ਵਿੱਚ ਕਿਸੇ ਬੰਦੇ ਦੇ ਪਾਸ ਕੋਈ ਕਲਾ ਹੋਏ, ਕੋਈ ਗੁਣ ਹੋਵੇ, ਤੇ ਉਹਨੂੰ ਵੀ ਸਹਿਜ ਸੁਭਾਅ ਕਹਿ ਦਿੰਦੇ ਵੀ ਤੇਰਾ ਗੁਰੂ ਕੌਣ ਹੈ। ਕੋਈ ਮਿਸਤਰੀ ਦਾ ਕੰਮ ਕਰਦਾ, ਇੱਟਾਂ ਲਾਉਣ ਦਾ ਹੀ ਕੋਈ ਕੰਮ ਕਰਦਾ ਹੋਵੇ, ਮਕਾਨ ਬਣਾਉਣਾ ਆਉਂਦਾ ਹੋਵੇ, ਕੰਧ ਬਣਾਉਣੀ ਆਉਂਦੀ ਹੋਵੇ, ਪਲਸਤਰ ਕਰਨਾ ਆਉਂਦਾ ਹੋਵੇ, ਕਿਸੇ ਨੂੰ ਲੱਕੜ ਦਾ ਕੰਮ ਬੜਾ ਵਧੀਆ ਕਰਨਾ ਆਉਂਦਾ ਹੋਵੇ, ਕਾਰਪੈਂਟਰ ਹੋਏ ਤੇ ਬੜਾ ਸੋਹਣਾ ਕੰਮ ਕਰੇ, ਤੇ ਆਪਾਂ ਸਹਿਜ ਸੁਭਾਅ ਉਹਨੂੰ ਕਹਿ ਦਿੰਦੇ ਵੀ ਤੇਰਾ ਗੁਰੂ ਕੌਣ ਹੈ ਭਾਈ। ਤੇ ਸੁਤੇ ਸਿੱਧ ਬਚਨ ਆਮ ਤੌਰ ਤੇ ਸੰਸਾਰ ਵਿੱਚ ਵਰਤਿਆ ਜਾਂਦਾ। ਤੇ ਜੇ ਕੋਈ ਬੰਦਾ ਸੰਸਾਰ ਦੀ ਕਿਸੇ ਕਲਾ ਕਰਕੇ ਆਖੇ ਮੇਰਾ ਕੋਈ ਗੁਰੂ ਨਹੀਂ, ਉਸਨੂੰ ਵੀ ਕਹਿ ਦਿੰਦੇ ਨੇ ਨਗੁਰਾ। ਪਰ ਇਹ ਧਰਮ ਦੀ ਦੁਨੀਆਂ ਦੀ ਗੱਲ ਹੈ ਕਿ ਸੰਸਾਰ ਦੇ ਵਿੱਚ ਲੱਖਾਂ ਨਗੁਰੇ ਹੋਣ ਦੁਨੀਆਂ ਦੀ ਕਲਾ, ਕੰਮ ਕਾਰ, ਧੰਦੇ ਆਰ ਪਾਰ ਕਰਕੇ, ਉਹਨਾਂ ਦਾ ਕੋਈ ਗੁਰੂ ਨਾ ਹੋਵੇ, ਕਿਸੇ ਕੋਲੋਂ ਸਿੱਖੇ ਨਾ ਹੋਣ, ਐਸੇ ਲੱਖਾਂ ਨਗੁਰੇ ਹੋਣ, ਪਰ ਉਹ ਨਗੁਰਾ ਜਿਹੜਾ ਗੁਰੂ ਤੋਂ ਬੇਮੁੱਖ ਹੈ, ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ, ਕਹਿਣ ਲੱਗੇ ਲੱਖਾਂ ਨਗੁਰੇ ਵੀ ਉਹਦੇ ਤੁਲ ਨਹੀਂ ਹੋ ਸਕਦੇ। ਇੰਨਾ ਮਾੜਾ ਆ ਜਿਹੜਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਨਹੀਂ ਆਇਆ, ਗੁਰੂ ਦੀ ਹਜ਼ੂਰੀ ਵਿੱਚ ਆਣ ਕੇ ਗੁਰ ਉਪਦੇਸ਼, ਗੁਰ ਮੰਤਰ, ਗੁਰੂ ਦੀ ਸਿੱਖਿਆ ਲੈ ਕੇ ਜੀਵਨ ਜਿਹੜਾ ਸੋਹਣਾ ਨਹੀਂ ਬਣਾਉਂਦਾ, ਦੁਨੀਆਂ ਵਿੱਚ ਭੈੜਿਆਂ ਤੋਂ ਭੈੜਾ ਹੈ। ਜੋ ਗੁਰ ਗੋਪੈ ਆਪਣ ਤਿਸ ਡਿੱਠੇ ਨਿਗੁਰੇ ਸ਼ਰਮਾਏ। ਕਿਉਂਕਿ ਜਿਹੜਾ ਨਗੁਰਾ ਉਹ ਆਪਣੇ ਗੁਰੂ ਨੂੰ ਛੁਪਾਵੇ ਤੇ ਉਸ ਨੂੰ ਦੇਖ ਕੇ ਹੋਰ ਵੀ ਨਗੁਰੇ ਸ਼ਰਮਾਉਂਦੇ ਆ ਕਿ ਇਹ ਕੋਹਰ ਪਾਪੀ। ਜਿਹੜਾ ਨਗੁਰਾ ਬੰਦਾ ਉਹਨੂੰ ਆਖੀਏ ਤੂੰ ਕੋਈ ਗੁਰੂ ਪੀਰ ਗੁਰਦੁਆਰੇ ਜਾਂਦਾ, ਸਤਸੰਗਤ ਕਰਦਾ, ਉਹ ਕਹਿੰਦਾ ਨਹੀਂ। ਕਹਿਣ ਲੱਗੇ ਜਿਹੜੇ ਬਾਕੀ ਨਗੁਰੇ ਨੇ ਨਾ ਦੁਨੀਆਂ ਦੇ ਆਰ ਪਾਰ ਕਰਨ ਵਾਲੇ, ਉਹ ਮੂੰਹ ਢੱਕ ਲੈਂਦੇ ਉਹਦੇ ਵੱਲ ਵੇਖ ਕੇ, ਜਿਹੜਾ ਸਤਿਗੁਰ ਤੋਂ ਬੇਮੁੱਖ ਆ, ਕਿਉਂਕਿ ਇਹ ਬੰਦਾ ਘੋਰ ਪਾਪੀ ਹੈ, ਇਸ ਦੇ ਮੱਥੇ ਲੱਗਣਾ ਮਾੜਾ ਆ। ਸੀਹ ਸੌਹਾਂ ਜਾਣਾ ਭਲਾ, ਨਾ ਤਿਸ ਬੇਮੁੱਖ ਸੌਹਾਂ ਜਾਏ। ਸਤਸੰਗਤ, ਸੌਹਾਂ ਦਾ ਅਰਥ ਹੈ ਸਾਹਮਣੇ, ਸਾਹਮਣੇ ਜਾਣਾ ਕਿਸੇ ਦੇ। ਸੀਂਹ ਦਾ ਅਰਥ ਹੈ ਸ਼ੇਰ। ਕਹਿੰਦੇ ਸ਼ੇਰ ਦੇ ਸਾਹਮਣੇ ਜਾਣਾ ਚੰਗਾ ਹੈ, ਪਰੰਤੂ ਉਸ ਗੁਰ ਗੋਪੂ ਨਿਗੁਰੇ ਬੇਮੁੱਖ ਦੇ ਸਾਹਮਣੇ ਨਾ ਜਾਣਾ ਚਾਹੀਏ। ਵੇਖੋ ਕਿੱਥੋਂ ਤੱਕ ਜਾ ਕੇ ਭਾਈ ਗੁਰਦਾਸ ਜੀ ਨੇ ਵਰਜਿਆ, ਕਮਾਲ ਹੋ ਗਈ। ਕਹਿਣ ਲੱਗੇ ਉਹ ਬੰਦਿਆ, ਹੋਰ ਠੇਠ ਸ਼ਬਦਾਂ ਵਿੱਚ ਦਾਸ ਬੇਨਤੀ ਕਰ ਦੇਵੇ, ਕਹਿੰਦੇ ਸੀ ਸੌਹਾਂ ਜਾਣਾ ਭਲਾ। ਸੀ ਦਾ ਅਰਥ ਸ਼ੇਰ, ਸੌਹਾਂ ਦਾ ਅਰਥ ਉਹਦੇ ਸਾਹਮਣੇ, ਜਾਣਾ ਭਲਾ, ਸ਼ੇਰ ਦੇ ਸਾਹਮਣੇ ਜਾਣਾ ਭਲਾ ਆ, ਚੰਗਾ ਆ। ਨਾ ਤਿਸ ਬੇਮੁੱਖ ਸੌਹਾਂ ਜਾਏ, ਕਹਿਣ ਲੱਗੇ ਬੇਮੁੱਖ ਬੰਦੇ ਦੇ ਸਾਹਮਣੇ ਨਹੀਂ ਜਾਣਾ। ਭਾਵੇਂ ਇੱਕ ਪਾਸੇ ਹੋਵੇ ਸ਼ੇਰ, ਇੱਕ ਪਾਸੇ ਹੋਵੇ ਨਗੋਰਾ ਬੰਦਾ, ਗੁਰੂ ਤੋਂ ਬੇਮੁੱਖ। ਹੁਣ ਦੋਵਾਂ ਦੇ ਕੋਲੋਂ ਜੀਵਨ ਦੇ ਬਰਬਾਦ ਹੋਣ ਦਾ ਖਤਰਾ ਹੈ। ਜੇ ਸਾਧ ਸੰਗਤ ਸ਼ੇਰ ਵਾਲੇ ਪਾਸੇ ਚਲੇ ਜਾਈਏ ਤਾਂ ਵੀ ਸ਼ੇਰ ਨੇ ਸਾਨੂੰ ਮਾਰ ਦੇਣਾ, ਅਤੇ ਜੇ ਬੇਮੁੱਖ ਵਾਲੇ ਪਾਸੇ ਚਲੇ ਜਾਈਏ ਉਹਦੇ ਮੱਥੇ ਲੱਗਣਾ ਮਾੜਾ, ਉਹਦੀਆਂ ਵੇਵਸ ਜਿਹੜੀਆਂ ਤਰੰਗਾਂ ਹੈ ਉਹ ਸਾਡੇ 'ਤੇ ਮਾੜਾ ਅਸਰ ਪਾਉਣਗੀਆਂ। ਹੁਣ ਦੋਵਾਂ 'ਚੋਂ ਇੱਕ ਰਸਤਾ ਚੁਣਨਾ, ਸ਼ੇਰ ਵਾਲੇ ਪਾਸੇ ਜਾਵਾਂ ਕਿ ਬੇਮੁੱਖ ਵਾਲੇ ਪਾਸੇ ਜਾਵਾਂ, ਨਗੁਰੇ ਬੰਦੇ ਵਾਲੇ ਪਾਸੇ ਜਾਵਾਂ। ਦੋਵਾਂ ਦੇ ਕੋਲੋਂ ਜੀਵਨ ਦੀ ਬਰਬਾਦੀ ਦਾ ਖਤਰਾ, ਬਰਬਾਦ ਹੋਣਾ। ਭਾਈ ਗੁਰਦਾਸ ਜੀ ਕੀ ਬਚਨ ਕਹਿ ਰਹੇ ਨੇ ਪਤਾ ਲੱਗਦੀ ਨਾ ਬਾਤ ਸਾਧ ਸੰਗਤ? ਭਾਈ ਗੁਰਦਾਸ ਜੀ ਦਾ ਭਾਵ ਕਿ ਬੰਦਿਆ ਸ਼ੇਰ ਵਾਲੇ ਪਾਸੇ ਚਲਿਆ ਜਾਵੀਂ, ਨਗੁਰੇ ਬੰਦੇ ਬੇਮੁੱਖ ਬੰਦੇ ਵਾਲੇ ਪਾਸੇ ਨਹੀਂ ਜਾਣਾ। ਸ਼ੇਰ ਕੋਲੋਂ ਤਾਂ ਹੋ ਸਕਦਾ ਕਿਤੇ ਭੱਜ ਨੱਸ ਕੇ ਤੇਰਾ ਬਚਾਅ ਹੋ ਜਾਏ, ਪਰ ਜਿਹੜਾ ਗੁਰੂ ਤੋਂ ਬੇਮੁੱਖ ਅਤੇ ਨਗੁਰਾ ਬੰਦਾ ਆ ਉਹਦੇ ਮੱਥੇ ਲੱਗਣਾ ਵੀ ਮਾੜਾ, ਇੰਨਾ ਬੁਰਾ। ਭਾਈ ਗੁਰਦਾਸ ਜੀ ਉਸ ਨੂੰ ਦੱਸ ਰਹੇ, ਸਤਿਗੁਰ ਤੇ ਜੋ ਮੂੰਹ ਫਿਰੈ ਤਿਸ ਮੂੰਹ ਲੱਗਣ ਵੱਡੀ ਬਲਾਏ। ਕਹਿੰਦੇ ਜਿਹੜਾ ਬੰਦਾ ਸਤਿਗੁਰੂ ਤੋਂ ਮੂੰਹ ਫੇਰਦਾ ਨਾ ਉਹਦੇ ਮੂੰਹ ਲੱਗਣਾ ਬੁਰੀ ਬਲਾ ਆ, ਭਾਵ ਬੜਾ ਵੱਡਾ ਉਪਦਰਵ ਆ, ਬੜਾ ਵੱਡਾ ਪਾਪ ਆ ਉਸਦੇ ਮੱਥੇ ਲੱਗਣਾ ਜਿਸਨੇ ਗੁਰੂ ਤੋਂ ਮੂੰਹ ਮੋੜਿਆ ਹੋਇਆ। ਜੋ ਤਿਸ ਮਾਰੈ ਧਰਮ ਹੈ ਮਾਰ ਨਹੰਗੈ ਆਪ ਹਟਾਏ। ਜੋ ਉਸਨੂੰ ਮਾਰੇ ਪੁੰਨ ਹੈ, ਜੇਕਰ ਮਾਰ ਨਾ ਸਕੇ ਤਾਂ ਆਪਣਾ ਆਪ ਉਸ ਤੋਂ ਪਰੇ ਹਟਾ ਲਵੇ। ਇੱਥੇ ਮਾਰ ਦੇਣ ਦਾ ਮਤਲਬ ਕਤਲ ਕਰਨਾ ਨਹੀਂ ਹੈ, ਕਿਵੇਂ ਕਰਨਾ? ਜੋ ਤਿਸ ਮਾਰੈ ਧਰਮ ਹੈ, ਜੇ ਕੋਈ ਉਸ ਨਗੁਰੇ ਬੰਦੇ ਨੂੰ ਬੇਮੁੱਖ ਬੰਦੇ ਨੂੰ ਮਾਰ ਦੇਵੇ ਤਾਂ ਇਹ ਧਰਮ ਹੈ, ਅਤੇ ਜੇ ਉਸ ਨੂੰ ਨਹੀਂ ਮਾਰ ਸਕਦਾ ਤਾਂ ਉਸ ਤੋਂ ਆਪਣਾ ਆਪ ਗੁਰੂ ਦਾ ਸਿੱਖ ਜਿਹੜਾ ਉਹ ਪਾਸੇ ਹਟਾ ਲਵੇ। ਇਸ ਦਾ ਕੀ ਭਾਵ ਵੀ ਉਹਦਾ ਕਤਲ ਕਰ ਦੇਵੇ ਵੀ ਇਹ ਤੂੰ ਗੁਰੂ ਤੋਂ ਬੇਮੁੱਖ ਹੈ? ਨਹੀਂ, ਇਸ ਦਾ ਭਾਵ ਇਹ ਹੈ ਜੇ ਗੁਰੂ ਦੇ ਸਿੱਖ ਨੂੰ ਪਤਾ ਵੀ ਇਹ ਬੰਦਾ ਨਗੁਰਾ ਇਹ ਮਾੜਾ, ਅਤੇ ਜੇ ਕਿਤੇ ਗੁਰੂ ਦੇ ਸਿੱਖ ਨੂੰ ਉਸ ਦੇ ਪਾਸ ਬੈਠਣ ਦਾ ਸਮਾਂ ਪ੍ਰਾਪਤ ਹੋਵੇ ਤਾਂ ਉਹਦੇ ਅੰਦਰੋਂ ਨਗੁਰਾਪਨ ਮਾਰ ਦੇਵੇ। ਉਸ ਬੇਮੁੱਖ ਦੇ ਅੰਦਰੋਂ ਨਗੁਰਾਪਨ ਹੈ ਜਿਹੜਾ ਉਹ ਮਾਰ ਦੇਵੇ ਕਿ ਆ ਸੱਜਣਾ ਮੈਂ ਤੈਨੂੰ ਗੁਰੂ ਕੋਲ ਲੈ ਕੇ ਜਾਵਾਂ, ਆ ਮੈਂ ਤੈਨੂੰ ਸਤਿਗੁਰੂ ਜੀ ਦੀ ਸ਼ਰਨ ਵਿੱਚ ਲੈ ਕੇ ਜਾਵਾਂ, ਤੂੰ ਪਾਪੀ ਨਾ ਬਣ, ਗੁਨਾਹਗਾਰ ਨਾ ਬਣ, ਗੁਰੂ ਤੋਂ ਬੇਮੁੱਖ ਹੋ ਕੇ ਜ਼ਿੰਦਗੀ ਨਾ ਜੀ, ਆ ਮੇਰਾ ਸਤਿਗੁਰੂ ਗੁਰੂ ਨਾਨਕ ਦਾਤਾ ਬੜਾ ਬਖਸ਼ਾਂਦਿਆ, ਆਹ ਮੇਰਾ ਬਾਜਾਂ ਵਾਲਾ ਦਾਤਾ ਬੜਾ ਕਿਰਪਾ ਦਾ ਘਰ, ਰਹਿਮਤ ਦਾ ਭੰਡਾਰਾ ਆ, ਆਹ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਤੈਨੂੰ ਗੁਰੂ ਦੀ ਬਾਣੀ ਸੁਣਾਵਾਂ, ਤੈਨੂੰ ਸੋਹਣਾ ਜੀਵਨ ਮਿਲ ਜਾਏਗਾ। ਉਸ ਦੇ ਅੰਦਰੋਂ ਨਗੁਰਾਪਨ ਮਾਰ ਦਿਓ, ਇਹ ਵੀ ਧਰਮ ਦਾ ਕੰਮ ਆ, ਅਤੇ ਜੇ ਤੁਹਾਡੇ ਆਖੇ ਨਹੀਂ ਲੱਗਦਾ ਫਿਰ ਉਸ ਤੋਂ ਪਾਸੇ ਹਟ ਜਾਓ, ਉਸ ਤੋਂ ਪਰੇ ਹਟਾ ਲਓ ਆਪਣਾ ਆਪ। ਭਾਵ ਕੇ ਸਾਧ ਸੰਗਤ ਫਿਰ ਉਹਦੇ ਮੱਥੇ ਲੱਗਣਾ ਜਾਂ ਉਹਦੇ ਪਾਸ ਬੈਠਣਾ ਘੰਟਿਆਂ ਬੱਧੀ ਮਾੜਾ ਆ ਜੇ ਉਹ ਤੁਹਾਡੇ ਆਖੇ ਲੱਗ ਕੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਭਾਵ ਉਹ ਕੁਸੰਗੀ ਬੰਦਾ ਹੈ, ਭੈੜੀ ਸੰਗਤ ਹੈ ਉਹਦੀ, ਇਸ ਕਰਕੇ ਉਸ ਤੋਂ ਪਾਸੇ ਹਟਣਾ ਹੀ ਦਰੁਸਤ ਬਾਤ ਹੈ, ਸਹੀ ਬਾਤ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ। ਸਾਧ ਸੰਗਤ ਕਈ ਵਾਰੀ ਘਰਾਂ ਦੇ ਵਿੱਚ ਵੀ ਐਸੇ ਬੱਚੇ ਪੈਦਾ ਹੋ ਜਾਂਦੇ ਆ, ਕਈ ਵਾਰੀ ਇੱਕ ਭਰਾ ਬੜਾ ਸ਼ਰਧਾਲੂ ਆ, ਇੱਕ ਭਰਾ ਬੇਮੁੱਖ ਆ ਗੁਰੂ ਤੋਂ, ਇੱਕੋ ਬਾਪ ਦੇ ਘਰ ਦੋ ਪੁੱਤ ਜੰਮੇ ਆ, ਇੱਕ ਸ਼ਰਧਾਲੂ ਆ ਗੁਰੂ ਨਾਨਕ ਦੇ ਦਰ ਘਰ ਦਾ, ਇੱਕ ਬੇਮੁੱਖ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਤਿੰਨ ਪੁੱਤਰ ਜੰਮੇ, ਪਿਰਥੀ ਚੰਦ ਜਿਹੜਾ ਉਹ ਗੁਰੂ ਤੋਂ ਬੇਮੁੱਖ ਹੈ ਵੱਡਾ ਸਾਰਿਆਂ ਨਾਲੋਂ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੱਡਾ ਭਰਾ ਹੈ ਪਿਰਥੀ ਚੰਦ, ਪਰ ਇਹ ਨਹੀਂ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹਨੂੰ ਸਮਝਾਇਆ ਨਹੀਂ, ਇਹ ਨਹੀਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨੂੰ ਸਮਝਾਇਆ ਨਹੀਂ, ਸਮਝਾਇਆ ਨਹੀਂ ਆਖੇ ਲੱਗਾ, ਆਪਣੇ ਆਪ ਨੂੰ ਪਾਸੇ ਹਟਾ ਲਿਆ ਉਸ ਤੋਂ। ਇਸ ਲਈ ਦਾਸ ਦੇ ਕਹਿਣ ਦਾ ਭਾਵ ਕਿ ਉਹਦਾ ਨਗੁਰਾਪਨ ਜਿਹੜਾ ਨਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਗੁਰੂ ਵਾਲਾ ਬਣਾਉਣ ਦੀ ਕੋਸ਼ਿਸ਼ ਕਰੋ, ਪਰ ਜੇ ਇੱਕ ਦੋ ਵਾਰੀ ਨਹੀਂ ਆਖੇ ਲੱਗਦਾ ਫਿਰ ਉਹਦੀ ਸੰਗਤ ਤੋਂ ਪਾਸੇ ਹਟ ਜਾਓ, ਕਿਉਂਕਿ ਉਸਦਾ ਜੀਵਨ ਜਿਹੜਾ ਇਸ ਤਰ੍ਹਾਂ ਦਾ। ਭਾਈ ਗੁਰਦਾਸ ਜੀ ਦੱਸ ਰਹੇ ਸੁਆਮੀ ਧੋਹੀ ਅਕਿਰਤ ਕਣ, ਬਾਹਮਣ ਗਊ ਵਿਸਾਹ ਮਰਾਇ। ਇਹ ਜਿੰਨਿਆਂ ਦਾ ਨਾਂ ਲਿਆ ਭਾਈ ਗੁਰਦਾਸ ਜੀ ਨੇ, ਕਹਿੰਦੇ ਵੀ ਇਹ ਸਾਰੇ ਦੇ ਸਾਰੇ ਲੋਕ ਬੜੇ ਭੈੜੇ ਆ। ਕੌਣ? ਜਿਹੜਾ ਬੰਦਾ ਆਪਣੇ ਸਵਾਮੀ ਦਾ ਘਾਤ ਕਰ ਦਿੰਦਾ, ਆਪਣੇ ਮਾਲਕ ਨੂੰ ਮਾਰ ਦਿੰਦਾ, ਜਿਹੜਾ ਬੰਦਾ ਅਕਿਰਤ ਕਣ ਹੈ, ਸਵਾਮੀ ਘਾਤੀ ਬੰਦਾ, ਅਤੇ ਦੂਸਰੇ ਨੰਬਰ ਤੇ ਕਹਿੰਦੇ ਅਕਿਰਤ ਕਣ ਜਿਹੜਾ ਕਿਸੇ ਦੇ ਕੀਤੇ ਪਰ ਉਪਕਾਰਾਂ ਨੂੰ ਭੁਲਾ ਦਿੰਦਾ, ਅਤੇ ਬ੍ਰਾਹਮਣ ਤੇ ਗਊ ਨੂੰ ਮਰਵਾ ਦੇਣ ਵਾਲਾ। ਬ੍ਰਾਹਮਣ ਗਊ ਵਿਸਾਹ ਮਰਾਏ, ਬ੍ਰਾਹਮਣ ਗਊ ਨੂੰ ਆਪਣਾ ਵਿਸਾਹ ਦੇ ਕੇ, ਭਰੋਸਾ ਦੇ ਕੇ ਵੀ ਕੋਈ ਨੀ ਤੁਹਾਨੂੰ ਕੁਝ ਕਹਿੰਦਾ, ਆ ਜਾਓ ਇੱਧਰ ਨੂੰ ਲੈ ਚੱਲਦੇ, ਤੇ ਮਰਵਾ ਦੇਵੇ। ਐਸੇ ਪਾਪੀ ਬੰਦੇ ਆ ਨਾ ਜਿਹੜੇ, ਭਾਈ ਗੁਰਦਾਸ ਜੀ ਕਹਿੰਦੇ ਬੇਮੁੱਖ ਬੰਦੇ ਦੇ ਇੱਕ ਰੋਮ ਨੂੰ ਵੀ ਨਹੀਂ ਪੁੱਜ ਸਕਦੇ, ਇੰਨਾ ਭੈੜਾ ਵਾ ਬੇਮੁੱਖ ਬੰਦਾ। ਫਿਰ ਸੁਣ ਲੈਣਾ, ਸਵਾਮੀ ਧਰੋਈ ਬੰਦਾ ਜਿਹੜਾ, ਜਿਹੜਾ ਆਪਣੇ ਸਵਾਮੀ ਦਾ ਮਾਲਕ ਦਾ ਘਾਤ ਕਰ ਦਿੰਦਾ, ਅਕਿਰਤ ਕਣ ਬੰਦਾ ਜਿਹੜਾ, ਹੁਣ ਇਹ ਸਾਰੇ ਪਾਪੀ ਬੰਦੇ ਨੇ ਨਾ, ਗਊ ਬ੍ਰਾਹਮਣ ਨੂੰ ਮਾਰਨ ਵਾਲਾ ਜਿਹੜਾ ਬੰਦਾ, ਕਹਿਣਗੇ ਭਾਵੇਂ ਬਹੁਤ ਵੱਡੇ ਪਾਪੀ ਨੇ, ਇਹਨਾਂ ਸਾਰਿਆਂ ਨਾਲੋਂ ਵੱਡਾ ਪਾਪੀ ਹੈ ਜਿਹੜਾ ਗੁਰੂ ਤੋਂ ਬੇਮੁੱਖ ਹੈ। ਭਾਵ ਬੇਮੁੱਖ ਬੰਦੇ ਦੇ ਇੱਕ ਲੂਣ ਨੂੰ, ਬੇਮੁੱਖ ਲੂਣ ਤੁਲ ਤੁਲਾਏ, ਬੇਮੁੱਖ ਬੰਦੇ ਦੇ ਇੱਕ ਲੂਣ ਨੂੰ, ਇੱਕ ਰੋਮ ਨੂੰ ਵੀ ਨਹੀਂ ਪੁੱਜ ਸਕਦੇ ਇਹ, ਭਾਵੇਂ ਅਕਿਰਤ ਕਣ ਤੇ ਭਾਵੇਂ ਬੇਮੁੱਖ ਤੇ ਭਾਵੇਂ ਸਾਧ ਸੰਗਤ। ਸਵਾਮੀ ਘਾਤ ਕਰਨ ਵਾਲਾ ਬੰਦਾ ਉਹਨਾਂ ਸਾਰਿਆਂ ਨਾਲੋਂ ਮਾੜਾ ਹੈ ਜਿਸ ਨੇ ਗੁਰੂ ਤੋਂ ਮੂੰਹ ਮੋੜਿਆ ਹੈ, ਕਿਉਂਕਿ ਉਹ ਜ਼ਿੰਦਗੀ ਵਿੱਚ ਕਿਸੇ ਅਸੂਲ ਦਾ ਪਾਬੰਦ ਹੀ ਨਹੀਂ ਹੈ, ਉਸ ਦਾ ਕੋਈ ਵਿਸਾਹ ਨਹੀਂ ਖਾਂਦਾ। ਜਿੰਨਾ ਮਰਜ਼ੀ ਸੰਸਾਰ ਦੇ ਲੋਕਾਂ ਨੂੰ ਆਪਣਾ ਵਿਸ਼ਵਾਸ ਦਵਾਵੇ, ਪਰ ਜਦੋਂ ਪਤਾ ਲੱਗ ਗਿਆ ਇਹ ਨਗੁਰਾ ਬੰਦਾ, ਇਹ ਗੁਰੂ ਤੋਂ ਬੇਮੁੱਖ ਬੰਦਾ, ਇਸ ਲਈ ਬੇਮੁੱਖ ਬੰਦੇ ਦੇ ਮੱਥੇ ਨਹੀਂ ਲੱਗਣਾ, ਉਹਦੇ ਪਾਸ ਬਹਿਣਾ ਹੀ ਮਾੜਾ, ਉਹਦੇ ਤੋਂ ਪਾਸੇ ਰਹਿਣਾ ਹੀ ਠੀਕ ਹੈ। ਗੁਰੂ ਸਵਾਰੇ ਸਤਸੰਗੀ ਜਨੋ, ਵਾਰ ਸੈਂਤਵੀਂ ਪੌੜੀ ਛੱਬਵੀਂ ਵਿੱਚ ਪਾਵਨ ਬਚਨ ਸਨਮਾਨਯੋਗ ਗੁਰਮਤਿ ਦੇ ਮਹਾਨ ਵਿਆਖਿਆਕਾਰ ਬ੍ਰਹਮ ਗਿਆਨੀ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ, ਜੁਆਰੀਏ ਬੰਦੇ ਦਾ ਜਨਮ ਹਾਰਨਾ ਕਿਸ ਤਰ੍ਹਾਂ ਆ, ਉਹ ਫਰਮਾਨ ਕਰਕੇ ਦੱਸਦੇ ਨੇ। ਮਾਨਸ ਦੇਹ ਦੁਲੰਭ ਹੈ, ਜੁਗਾ ਜੁਗੰਤਰ ਆਵੈ ਵਾਰੀ, ਉੱਤਮ ਜਨਮ ਦੁਲੰਭ ਹੈ, ਇੱਕ ਵਾਕੀ ਕੋੜਮਾ ਵਿਚਾਰੀ। ਦੇਹ ਅਰੋਗ ਦੁਲੰਭ ਹੈ, ਭਾਗਠ ਮਾਤ ਪਿਤਾ ਹਿਤਕਾਰੀ। ਸਾਧੂ ਸੰਗ ਦੁਲੰਭ ਹੈ, ਗੁਰਮੁਖ ਸੁਖ ਫਲ ਭਗਤ ਪਿਆਰੀ। ਫਾਥਾ ਮਾਇਆ ਮਹਾਂ ਜਾਲ, ਪੰਜ ਦੂਤ ਜਮ ਕਾਲ ਸੋ ਭਾਰੀ। ਜਿਉਂ ਕਰ ਸਹਾ ਵਹੀਰ ਵਿੱਚ, ਪਰ ਹੱਥ ਪਾਸਾ ਪੌਸ਼ਕ ਸਾਰੀ। ਦੂਜੇ ਪਾਏ ਖੁਦਾਏ ਅੜ, ਜਮ ਜੰਦਾਰ ਸਾਰ ਸਿਰ ਮਾਰੀ। ਆਵੈ ਜਾਏ ਪਵਾਈਐ, ਭਵਜਲ ਅੰਦਰ ਹੋਏ ਖੁਆਰੀ। ਹਾਰੈ ਜਨਮ ਅਮੋਲ ਜੁਆਰੀ, ਹਾਰੈ ਜਨਮ ਅਮੋਲ ਜੁਆਰੀ। ਕਹਿਣ ਲੱਗੇ ਮਾਨਸ ਦੇਹ ਦੁਲੰਬ ਹੈ, ਜੁਗਾ ਜੁਗੰਤਰ ਆਵੈ ਵਾਰੀ। ਮਾਨਸ ਜਨਮ ਬੜਾ ਦੁਰਲੱਭ ਹੈ, ਦੁਰਲੱਭ ਦਾ ਭਾਵ ਕੀਮਤੀ, ਜਿਹੜਾ ਕਿਸੇ ਧਨ ਮਾਇਆ ਪਦਾਰਥਾਂ ਦੇ ਵੱਟੇ ਵਿੱਚ ਨਹੀਂ ਮਿਲਦਾ। ਜੁਗਾ ਜੁਗੰਤਰ ਆਵੈ ਵਾਰੀ, ਕਈ ਯੁੱਗਾਂ ਦੇ ਪਿੱਛੋਂ ਇਸ ਮਾਨਸ ਜਨਮ ਦੀ ਵਾਰੀ ਆਉਂਦੀ। 84 ਲੱਖ ਜੂਨਾਂ ਭੋਗਣੀਆਂ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ, ਟੇਢੀਆਂ ਜੂਨਾਂ ਵਿੱਚ ਰਹਿਣਾ, ਨਿਰੰਕਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਿਤੇ ਬਖਸ਼ਿਸ਼ ਦੇ ਘਰ ਵਿੱਚ ਆਇਆ, ਕਿਰਪਾ ਦੇ ਘਰ ਵਿੱਚ ਆਇਆ, ਅਤੇ 84 ਲੱਖ ਜੂਨਾਂ ਵਿੱਚੋਂ ਕੱਢ ਕੇ ਉਹਨੇ ਮਾਨਸ ਜਨਮ ਬਖਸ਼ਿਆ, ਮਨੁੱਖਾ ਦੇਹੀ ਦਿੱਤੀ। ਤੋ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਬੜਾ ਕੀਮਤੀ ਹੈ ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪ ਹੈ ਤੇ ਆਤਮ ਘਾਤੀ। 84 ਲੱਖ ਭ੍ਰਮਤਿਆਂ ਦੁਲੱਭ ਜਨਮ ਪਾਏ ਹੋਏ। ਬੇਅੰਤ ਬਾਣੀ ਵਿੱਚ ਪ੍ਰਮਾਣ ਆਏ ਕਿ ਮਾਨਸ ਜਨਮ ਦੁਰਲੱਭ ਹੈ, ਕੀਮਤੀ ਹੈ, ਕਿਸੇ ਸੰਸਾਰੀ ਪਦਾਰਥ ਮਾਇਆ ਧਨ ਦੌਲਤ ਦੇ ਵੱਟੇ ਵਿੱਚ ਨਹੀਂ ਮਿਲਦਾ। ਜੁਗਾ ਜੁਗੰਤਰ ਆਵੈ ਵਾਰੀ, ਕਈ ਯੁੱਗਾਂ ਦੇ ਪਿੱਛੋਂ ਇਸ ਮਾਨਸ ਜਨਮ ਦੀ ਸਾਨੂੰ ਵਾਰੀ ਮਿਲਦੀ ਹੈ। ਫਿਰ ਕਹਿਣ ਲੱਗੇ ਉੱਤਮ ਜਨਮ ਦੁਲੰਬ ਹੈ, ਇੱਕ ਵਾਕੀ ਕੋੜਮਾ ਵਿਚਾਰੀ। ਇੱਕ ਬਚਨ ਵਾਲੇ ਵਿਚਾਰਵਾਨਾਂ ਦੇ ਕੋੜਮੇ ਵਿੱਚ ਉੱਤਮ ਜਨਮ ਹੋਰ ਵੀ ਦੁਰਲੱਭ ਹੈ। ਹੁਣ ਧਿਆਨ ਦੇਣਾ ਕੀ ਕਹਿ ਰਹੇ ਨੇ, ਕਹਿੰਦੇ ਮਾਨਸ ਜਨਮ ਹੈ ਤੇ ਦੁਰਲੱਭ ਹੀ, ਪਰ ਸਿਆਣੇ ਲੋਕਾਂ ਦੇ ਘਰ, ਵਿਚਾਰਵਾਨ ਲੋਕਾਂ ਦੇ ਘਰ ਤੇ ਚੰਗੇ ਖਾਨਦਾਨ ਵਿੱਚ ਜਨਮ ਹੋਣਾ, ਇਹ ਹੋਰ ਵੀ ਉੱਤਮ ਜਨਮ ਹੈ। ਕਿਉਂਕਿ ਮਾਨਸ ਜਨਮ ਤਾਂ ਹੁਣ ਸਾਰੇ ਲੋਕਾਂ ਨੂੰ ਮਿਲਿਆ, ਜਿਹੜਾ ਬੇਮੁੱਖ ਬੰਦਾ ਗੁਰੂ ਤੋਂ ਉਹ ਵੀ ਤੇ ਕਹਿੰਦਾ ਮੈਨੂੰ ਮਾਨਸ ਜਨਮ ਮਿਲਿਆ। ਮਨਮਤੀਆ ਬੰਦਾ ਜਿਹੜਾ ਮਨ ਦੀ ਮੱਤ ਤੇ ਚੱਲਣ ਵਾਲਾ ਹੈ, ਉਹ ਵੀ ਤਾਂ ਆਖਦਾ ਨਾ ਕਿ ਮੈਨੂੰ ਮਾਨਸ ਜਨਮ ਮਿਲਿਆ। ਪਰ ਕਹਿੰਦੇ ਮਾਨਸ ਜਨਮ ਹੈ ਤਾਂ ਦੁਰਲੱਭ, ਕੀਮਤੀ, ਹੋਰ ਵੀ ਕੀਮਤੀ ਹੋ ਜਾਂਦਾ ਜਦੋਂ ਵਿਚਾਰਵਾਨਾਂ ਦੇ ਘਰ ਭਾਵ ਖਾਨਦਾਨ ਦੇ ਵਿੱਚ ਕਿਤੇ ਜਨਮ ਮਿਲਦਾ। ਧਰਮ ਦੇ ਰਾਹ ਤੇ ਤੁਰਨ ਵਾਲਾ ਕੋਈ ਕੋੜਮਾ ਹੋਵੇ, ਧਰਮ ਦੇ ਰਸਤੇ ਤੇ ਤੁਰਨ ਵਾਲਾ ਕੋਈ ਖਾਨਦਾਨ ਹੋਏ ਤੇ ਉਹਨਾਂ ਦੇ ਘਰ ਜਨਮ ਮਿਲ ਜੇ। ਭਾਈ ਗੁਰਦਾਸ ਜੀ ਕਹਿੰਦੇ ਹੋਰ ਵੀ ਸੁੰਦਰ ਜਨਮ ਹੈ। ਦੇਹ ਅਰੋਗ ਦੁਲੰਬ ਹੈ, ਭਾਗਠ ਮਾਤ ਪਿਤਾ ਹਿਤਕਾਰੀ। ਤੇ ਦੇਹ ਦਾ ਅਰੋਗ ਹੋਣਾ ਉਸ ਤੋਂ ਵੀ ਹੋਰ ਵੱਡਾ ਦੁਰਲੱਭ ਹੈ। ਤੇ ਧਨਾੜ ਮਾਤਾ ਪਿਤਾ, ਅਮੀਰ ਮਾਤਾ ਪਿਤਾ ਦੇ ਘਰ ਮਾਨਸ ਜਨਮ ਮਿਲ ਜਾਣਾ ਹੋਰ ਦੁਰਲੱਭ ਹੈ। ਸਾਧੂ ਸੰਗ ਦੁਲੰਬ ਹੈ, ਗੁਰਮੁਖ ਸੁਖ ਫਲ ਭਗਤ ਪਿਆਰੀ। ਤੇ ਸਾਰਿਆਂ ਤੋਂ ਦੁਰਲੱਭ ਕੀ ਹੈ ਜੀ, ਸੱਤ ਸੰਗਤ ਵਿੱਚ ਆਣ ਕੇ ਜੁੜ ਜਾਣਾ ਤੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਬਹਿ ਕੇ ਆਤਮਿਕ ਸੁਖ ਪ੍ਰਾਪਤ ਕਰਨਾ, ਪਰਮਾਤਮਾ ਦੀ ਭਗਤੀ ਨਾਲ ਪਿਆਰ ਬਣ ਜਾਣਾ, ਸਭ ਤੋਂ ਉੱਤਮ ਫਲ ਹੈ, ਸਭ ਤੋਂ ਉੱਤਮ ਦੁਰਲੱਭ ਜਨਮ ਹੈ, ਸਭ ਤੋਂ ਸ਼੍ਰੋਮਣੀ। ਵੇਖੋ ਕੈਸੇ ਬਚਨ ਭਾਈ ਗੁਰਦਾਸ ਜੀ ਨੇ ਕਹੇ। ਕਹਿਣ ਲੱਗੇ ਮਾਨਸ ਜਨਮ ਤਾਂ ਸਾਰਿਆਂ ਨੂੰ ਮਿਲਿਆ, ਬੜਿਆਂ ਯੁੱਗਾਂ ਬਾਅਦ ਇਹ ਵਾਰੀ ਆਉਂਦੀ ਹੈ, ਪਰ ਜੇ ਕਿਤੇ ਚੰਗੇ ਵਿਚਾਰਵਾਨਾਂ ਤੇ ਵਿਦਵਾਨਾਂ ਦੇ ਘਰ ਜਨਮ ਮਿਲ ਜਾਏ ਹੋਰ ਦੁਰਲੱਭ। ਕਹਿਣ ਲੱਗੇ ਜੇ ਦੇਹ ਅਰੋਗ ਹੋਵੇ ਹੋਰ ਦੁਰਲੱਭ, ਜੇ ਮਾਤਾ ਪਿਤਾ ਧੰਨਵਾਨ ਹੋਣ, ਅਮੀਰ ਹੋਣ ਤੇ ਹੋਰ ਜਨਮ ਦੁਰਲੱਭ ਹੋ ਗਿਆ ਮਾਨਸ ਜਨਮ। ਪਰ ਕਹਿੰਦੇ ਜੇ ਸਾਧ ਸੰਗਤ ਕਰ ਲਵੇ, ਗੁਰਮੁਖ ਜਨਾਂ ਦੀ ਸ਼ਰਨ ਵਿੱਚ ਬਹਿ ਕੇ, ਸਤ ਸੰਗੀ ਜਨਾਂ ਦੀ ਸੰਗਤ ਵਿੱਚ ਬੈਠ ਕੇ ਆਤਮਿਕ ਸੁੱਖ ਦਾ ਫਲ ਪ੍ਰਾਪਤ ਕਰਕੇ ਭਗਤੀ ਨੂੰ ਪਿਆਰ ਕਰਨ ਲੱਗ ਪਵੇ, ਤਾਂ ਸਾਧ ਸੰਗਤ ਇਹਦੇ ਨਾਲੋਂ ਵਧੀਆ ਹੋਰ ਜਨਮ ਹੋ ਹੀ ਨਹੀਂ ਸਕਦਾ ਕੋਈ। ਸਭ ਤੋਂ ਉੱਤਮ ਫਲ ਫਿਰ ਕੀ ਹੋਇਆ, ਭਾਵੇਂ ਦੇਹ ਅਰੋਗਤਾ ਵੀ ਹੋਵੇ, ਮਾਂ ਪਿਓ ਵੀ ਧੰਨਵਾਨ ਹੋਣ ਤੇ ਸਾਧ ਸੰਗਤ ਚੰਗੇ ਵਿਚਾਰਵਾਨਾਂ ਦੇ ਘਰ ਵੀ ਜਨਮ ਹੋ ਜਾਵੇ, ਪਰ ਜੇ ਨਹੀਂ ਕੀਤੀ ਗੁਰੂ ਦੀ ਸੰਗਤ, ਨਹੀਂ ਕੀਤੀ ਗੁਰਮੁਖ ਜਨਾਂ ਦੀ ਸੰਗਤ, ਜੇ ਨਹੀਂ ਕੀਤਾ ਭਗਤੀ ਨਾਲ ਪਿਆਰ, ਰੱਬ ਦੀ ਬੰਦਗੀ ਨਾਲ ਪ੍ਰੀਤ ਨਹੀਂ ਪਾਈ, ਤੇ ਮਾਨਸ ਜਨਮ ਹੁੰਦਿਆਂ ਹੋਇਆਂ ਵੀ ਬਾਣੀ ਕਹਿੰਦੀ ਤੇਰੇ ਨਾਲੋਂ ਪਸ਼ੂ ਚੰਗਾ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਭਾਈ ਸਾਹਿਬ, ਭਾਈ ਸ਼ਬੇਗ ਸਿੰਘ, ਭਾਈ ਸ਼ਾਹਬਾਜ ਸਿੰਘ ਦੋਵੇਂ ਪਿਓ ਪੁੱਤ ਚਰਖੜੀ ਤੇ ਚੜ੍ਹਾ ਕੇ ਸ਼ਹੀਦ ਕੀਤੇ ਸੀ। ਮੌਕੇ ਦੇ ਹਾਕਮ ਭਾਈ ਸ਼ਬੇਗ ਸਿੰਘ, ਭਾਈ ਸ਼ਾਹਬਾਜ ਸਿੰਘ ਨੂੰ ਪਤਾ ਕੀ ਕਹਿੰਦੇ? ਕਹਿੰਦੇ ਸ਼ਬੇਗ ਸਿੰਘ, ਸ਼ਬੇਗ ਸਿੰਘ ਪਿਤਾ ਸੀ, ਸ਼ਾਹਬਾਜ ਸਿੰਘ ਉਸਦਾ ਪੁੱਤਰ ਹੈ। ਇੱਕੋ ਪੁੱਤਰ ਸੀ ਭਾਈ ਸ਼ਬੇਗ ਸਿੰਘ ਜੀ ਦਾ। ਮੌਕੇ ਦੇ ਹਾਕਮ ਕਹਿੰਦੇ ਨੇ, ਲਾਹੌਰ ਦਾ ਨਵਾਬ ਕਹਿੰਦਾ, ਸ਼ਬੇਗ ਸਿੰਘ ਤੇਰਾ ਇੱਕੋ ਇੱਕ ਪੋਤੀ ਹੈ? ਉਹ ਕਹਿੰਦਾ ਹਾਂ। ਕਹਿਣ ਲੱਗੇ ਫਿਰ ਤੂੰ ਤੇ ਖਾ ਪੀ ਲਿਆ, ਹੰਢਾ ਲਿਆ, ਤੇ ਇੱਕੋ ਇੱਕ ਤੇਰਾ ਪੋਤਿਆ, ਨਾਲੇ ਦੁਨੀਆਂ ਦੇ ਉੱਤੇ ਤੇਰਾ ਨਾਂ ਰਹਿ ਜਾਏਗਾ। ਮਾਨਸ ਜਨਮ ਮਿਲਿਆ ਇਸ ਬੱਚੇ ਨੂੰ, ਇਸ ਨੌਜਵਾਨ ਨੇ ਦੁਨੀਆਂ 'ਚ ਅਜੇ ਕੀ ਵੇਖਿਆ, ਕੋਈ ਵਿਆਹ ਨਹੀਂ, ਕੋਈ ਸ਼ਾਦੀ ਨਹੀਂ, ਨਾਲੇ ਇਹਦੀ ਸ਼ਾਦੀ ਕਰਾਂਗੇ ਅਸੀਂ, ਇਹਦਾ ਵਿਆਹ ਕਰਕੇ ਤੇਰੀ ਕੁੱਲ ਹੋਰ ਅੱਗੇ ਚੱਲੇਗੀ, ਤੇ ਜੇ ਤੂੰ ਆਪਣਾ ਧਰਮ, ਸਿੱਖੀ ਧਰਮ ਨਹੀਂ ਛੱਡਣਾ, ਤੂੰ ਸ਼ਹੀਦ ਹੋਣਾ ਹੀ ਹੋਣਾ ਆ, ਤੂੰ ਮੌਤ ਪ੍ਰਵਾਨ ਕਰਦੈ। ਤੇ ਸ਼ਬੇਗ ਸਿੰਘ ਘੱਟੋ ਘੱਟ ਆਪਣੇ ਪੁੱਤ ਨੂੰ ਕਹਿ ਦੇ ਸ਼ਾਹਬਾਜ ਸਿੰਘ ਨੂੰ ਕਿ ਮੁਸਲਮਾਨ ਬਣ ਜਾਵੇ। ਬੜਾ ਕੀਮਤੀ ਮਨੁੱਖਾ ਜਨਮ ਮਿਲਿਆ, ਗਵਾਉਂਦੇ ਕਿਉਂ ਪਏ ਜੀ, ਨਾਲੇ ਤੇਰੀ ਕੁੱਲ ਅੱਗੇ ਚੱਲਦੀ ਰਹੇਗੀ। ਭਾਈ ਸਾਹਿਬ, ਭਾਈ ਸ਼ਬੇਗ ਸਿੰਘ ਜੀ ਨੇ ਇੱਕ ਬਚਨ ਆਖਿਆ, ਕਿਉਂਕਿ ਭਾਈ ਸ਼ਾਹਬਾਜ ਸਿੰਘ ਤੇ ਧਰਮ ਵਾਸਤੇ ਮਰਨ ਨੂੰ ਤਿਆਰ ਹੈ, ਉਹ ਨੌਜਵਾਨ ਬੱਚਾ, ਦੋਵਾਂ ਪਿਓ ਪੁੱਤਾਂ ਨੇ ਸਿੱਖੀ ਨਹੀਂ ਛੱਡੀ। ਭਾਈ ਸ਼ਬੇਗ ਸਿੰਘ ਨੇ ਆਖਿਆ, ਜਾਈਆ ਖਾਂ, ਇਹ ਲਾਹੌਰ ਦਾ ਨਵਾਬ ਸੀ, ਤੈਨੂੰ ਇਸ ਗੱਲ ਦਾ ਪਤਾ ਕਿ ਸਾਡੇ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਖਾਲਸਾ ਸਾਜਿਆ ਸੀ, ਜਿਨ੍ਹਾਂ ਦੇ ਖੰਡੇ ਬਾਟੇ ਦੀ ਪੌਲ ਅਸੀਂ ਛਕੀ ਹੈ ਅਤੇ ਅਸੀਂ ਉਹਨਾਂ ਦੇ ਸਿੰਘ ਹਾਂ, ਖਾਲਸੇ ਹਾਂ ਉਹਨਾਂ ਦੇ। ਤੈਨੂੰ ਪਤਾ ਸਿੱਖੀ ਬਦਲੇ, ਧਰਮ ਬਦਲੇ, ਪੰਥ ਬਦਲੇ। ਸਾਡੇ ਸਤਿਗੁਰੂ ਸ਼ਹਿਨਸ਼ਾਹ ਕਲਗੀਧਰ ਪਿਤਾ ਨੇ ਆਪਣਾ ਸਾਰੇ ਦਾ ਸਾਰਾ ਸਰਬੰਸ ਲੁਟਾ ਦਿੱਤਾ ਸੀ। ਉਹਨਾਂ ਦੇ ਅੰਦਰ ਵੀ ਤਾਂ ਇਹ ਭਾਵਨਾ ਹੋ ਸਕਦੀ ਸੀ ਕਿ ਮੇਰੇ ਚਾਰ ਸਾਹਿਬਜ਼ਾਦੇ ਨੇ, ਚਾਰ ਪੁੱਤਰ ਨੇ, ਚੌਵਾਂ ਵਿੱਚੋਂ ਮੈਂ ਇੱਕ ਬਚਾ ਲਵਾਂ। ਜੇ ਸਾਡਾ ਸਤਿਗੁਰੂ ਸਾਡੇ ਬਦਲੇ, ਸਾਨੂੰ ਸਰਦਾਰੀਆਂ ਅਤੇ ਖੁਸ਼ੀਆਂ ਦੇਣ ਬਦਲੇ ਸਾਰੇ ਦਾ ਸਾਰਾ ਸਰਬੰਸ ਪਰਿਵਾਰ ਲੁਟਾ ਸਕਦਾ ਆ, ਤਾਂ ਮੇਰਾ ਤਾਂ ਇੱਕ ਪੁੱਤ ਆ, ਮੈਂ ਧਰਮ ਤੋਂ ਕਿਉਂ ਬੇਮੁੱਖ ਹੋਵਾਂ, ਜਾਂ ਮੇਰਾ ਪੁੱਤ ਗੁਰੂ ਤੋਂ ਕਿਉਂ ਬੇਮੁੱਖ ਹੋਵੇ। ਵਿਦਵਾਨਾਂ ਨੇ ਬਚਨ ਲਿਖੇ ਜੀ ਉੱਥੇ ਇਤਿਹਾਸ ਦੇ ਪੰਨਿਆਂ 'ਤੇ। ਭਾਈ ਸ਼ਬੇਕ ਸਿੰਘ ਜੀ ਦੇ ਬੋਲ ਸਨ, ਹਮ ਕਾਰਨ ਗੁਰ ਕੁੱਲ ਹੈ ਗਵਾਈ, ਹਮ ਕੁੱਲ ਰਾਖੇ ਕੌਣ ਵਡਾਈ। ਸਾਡੀ ਖਾਤਰ ਗੁਰੂ ਨੇ ਆਪਣੀ ਸਾਰੀ ਦੀ ਸਾਰੀ ਕੁੱਲ ਕੁਰਬਾਨ ਕਰ ਦਿੱਤੀ। ਕੀ ਪਿਤਾ, ਕੀ ਮਾਂ, ਚਾਰੇ ਪੁੱਤ, ਭੂਆ ਦੇ ਪੁੱਤਰ ਵੀ ਸਰਬੰਸ ਲੁਟਾ ਦਿੱਤਾ ਉਸਨੇ। ਚਾਰਾਂ ਪੁੱਤਰਾਂ ਵਿੱਚੋਂ ਇੱਕ ਵੀ ਨਹੀਂ ਬਚਾ ਕੇ ਰੱਖਿਆ ਉਸ, ਇੱਕ ਵੀ ਨਹੀਂ ਰੱਖਿਆ ਉਹਨੇ ਸਾਂਭ ਕੇ। ਜਦੋਂ ਚਮਕੌਰ ਦੀ ਗੜੀ ਚੋਂ ਕਲਗੀਧਰ ਪਾਤਸ਼ਾਹ ਨਿਕਲਿਆ, ਪੰਜਾਂ ਸਿੰਘਾਂ ਨੇ ਹੁਕਮ ਲਾਇਆ ਗੁਰੂ ਦੇ ਰੂਪ ਵਿੱਚ ਕਿ ਸਤਿਗੁਰੂ ਜੀ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਅਤੇ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਗਏ ਕਲਗੀਧਰ ਪਾਤਸ਼ਾਹ। ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹ ਦੋਵੇਂ ਪੰਜਾਂ ਪਿਆਰਿਆਂ ਵਿੱਚੋਂ ਸਨ। ਤਿੰਨ ਪਿਆਰੇ ਉੱਥੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੂੰ ਨਾਲ ਲੈ ਕੇ ਗਏ, ਤੀਜੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਹੁਣ ਵਿਚਾਰ ਕੇ ਵੇਖਣਾ, ਸਤਿਗੁਰੂ ਅੰਤਰਜਾਮੀ ਸੀ, ਉਸ ਨੂੰ ਆਉਣ ਵਾਲੇ ਸਮੇਂ ਦਾ ਪਤਾ ਸੀ ਕਿ ਕਿਸ ਤਰ੍ਹਾਂ ਹੁਕਮ ਲੱਗਣਾ ਅਤੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਛੱਡ ਕੇ ਜਾਣੀ ਹੈ। ਉਹ ਅੰਤਰਜਾਮੀ ਹੈ ਸਤਿਗੁਰ, ਇਹ ਨਹੀਂ ਵੀ ਉਸਨੂੰ ਪਤਾ ਨਹੀਂ ਹੈ, ਸਭ ਪਤਾ ਹੈ, ਅੰਤਰਜਾਮੀ ਆਉਣ ਵਾਲੇ ਸਮੇਂ ਨੂੰ ਸਭ ਜਾਣਦਾ। ਪਰ ਜੋ ਇਹਨਾਂ ਤਿੰਨਾਂ ਸਿੰਘਾਂ ਨੂੰ ਨਾਲ ਲੈ ਕੇ ਜਾ ਸਕਦਾ ਸੀ, ਅਤੇ ਕੁਝ ਸਮਾਂ ਪਹਿਲਾਂ ਹੀ ਜੰਗ ਹੋਈ ਆ, ਆਪਣਾ ਇੱਕ ਪੁੱਤ ਵੀ ਬਚਾ ਸਕਦਾ ਸੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਸਤਿਕਾਰਯੋਗ ਬਾਬਾ ਜੁਝਾਰ ਸਿੰਘ ਜੀ, ਦੋਵੇਂ ਕਲਗੀਧਰ ਦੇ ਵੱਡੇ ਸਾਹਿਬਜ਼ਾਦੇ, ਸ਼ਹਾਦਤ ਦਾ ਜਾਮ ਪੀ ਗਏ ਚਮਕੌਰ ਦੀ ਗਲੀ ਦੇ ਬਾਹਰ। ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਸਾਡੀ ਖਾਤਰ। ਭਾਈ ਸ਼ਬੇਕ ਸਿੰਘ ਨੂੰ ਜਦੋਂ ਕਹਿੰਦੇ ਨੇ ਹਾਕਮ ਕਿ ਆਪਣੇ ਪੁੱਤ ਨੂੰ ਬਚਾ ਲਾ, ਤੇਰੀ ਕੁੱਲ ਅੱਗੇ ਚੱਲਦੀ ਰਹੇਗੀ, ਤਾਂ ਕੀ ਕਹਿੰਦਾ? ਹਮ ਕਾਰਨ ਗੁਰ ਕੁੱਲ ਹੈ ਗਵਾਈ, ਹਮ ਕੁੱਲ ਰਾਖੇ ਕੌਣ ਵਡਾਈ। ਫਿਰ ਕਾਜੀ ਕਹਿੰਦਾ ਸਾਹਮਣੇ ਖਲੋਤਾ, ਕਹਿੰਦਾ ਜੇ ਧਰਮ ਨਹੀਂ ਛੱਡਣਾ, ਚਰਖੜੀਆਂ ਤੇ ਚਾੜ ਦਿਆਂਗੇ, ਬੋਟੀ ਬੋਟੀ ਹੋ ਜਾਏਗੀ ਤੁਹਾਡੇ ਸਰੀਰ ਦੀ, ਐ ਸਰੀਰ ਦਾ ਇੱਕ ਇੱਕ ਕਤਰਾ ਕਤਰਾ ਕੱਟਿਆ ਜਾਏਗਾ ਤੁਹਾਡਾ, ਐ ਬੋਟੀਆਂ ਬੋਟੀਆਂ ਧਰਤੀ ਤੇ ਡਿੱਗਣਗੀਆਂ ਤੁਹਾਡੀਆਂ, ਕਤਰਾ ਕਤਰਾ ਖੂਨ ਦਾ। ਤੇ ਦੋਵੇਂ ਪਿਓ ਪੁੱਤ ਚਰਖੜੀ ਦੇ ਕੋਲ ਖਲੋ ਗਏ ਸੀ ਜਾ ਕੇ, ਤੇ ਕੀ ਕਹਿੰਦੇ ਸੀ? ਕਹਿੰਦੇ ਧਨ ਘੜੀ ਧਨ ਚਰਖੜੀ, ਧਨ ਨਿਆਉ ਤੁਮਾਰਾ, ਧਰਮ ਹੇਤ ਹਮ ਚੜੇ ਚਰਖੜੀ, ਧਨ ਵਜੂਦ ਹਮਾਰਾ। ਸਾਡਾ ਸਰੀਰ ਵੀ ਧਨ ਹੋਏਗਾ ਜੇ ਸਾਡਾ ਸਰੀਰ ਚਰਖੜੀ ਦੇ ਉੱਤੇ ਚੜ ਜਾਵੇ, ਧਰਮ ਦੀ ਖਾਤਰ ਸਿੱਖੀ ਦੇ ਬਦਲੇ ਕੁਰਬਾਨ ਹੋ ਜਾਏ। ਇਹ ਘੜੀ ਧਨ, ਇਹ ਸਮਾਂ ਧਨ, ਇਹ ਚਰਖੜੀ ਧਨ ਹੈ ਜਿਸ ਦੇ ਉੱਤੇ ਅਸੀਂ ਚੜ ਕੇ, ਜਿਹੜੀ ਘੜੀ ਅਸੀਂ ਇਹ ਚਰਖੜੀ ਤੇ ਚੜ ਕੇ, ਉਹ ਕਲਗੀਧਰ ਦਾ ਤੇ ਦਸ਼ਮੇਸ਼ ਪਿਤਾ ਦੀ ਗੋਦ ਵਿੱਚ ਜਾ ਰਹੇ ਹਾਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ। ਇਸ ਲਈ ਗੁਰੂ ਸਵਾਰਿਓ ਇਹ ਬੇਨਤੀ ਕਰ ਰਿਹਾ ਸਾਂ ਕਿ ਭਾਈ ਗੁਰਦਾਸ ਜੀ ਕਹਿੰਦੇ ਮਾਨਸ ਜਨਮ ਦੁਲੰਬ ਹੈ, ਪਰੰਤੂ ਉਸ ਵਕਤ ਸਭ ਤੋਂ ਸ਼੍ਰੋਮਣੀ ਦੁਰਲੱਭ ਤੇ ਕੀਮਤੀ ਉੱਤਮ ਜਨਮ ਹੋ ਜਾਂਦਾ ਜਦੋਂ ਸਾਧ ਸੰਗਤ ਮਿਲ ਜਾਂਦੀ ਹੈ। ਸਤ ਸੰਗਤ ਸਭ ਤੋਂ ਦੁਰਲੱਭ ਹੈ, ਗੁਰਮੁਖ ਲੋਕ ਸੁਖ ਫਲ ਪ੍ਰਾਪਤ ਕਰਕੇ ਭਗਤੀ ਨੂੰ ਹੀ ਤਿਆਰ ਕਰਦੇ ਹਨ, ਇਸ ਲਈ ਉਹਨਾਂ ਦਾ ਜਨਮ ਬੜਾ ਉੱਤਮ ਹੈ, ਸਭ ਤੋਂ ਸ਼੍ਰੋਮਣੀ ਹੈ ਉਹਨਾਂ ਦਾ ਜਨਮ ਜਿਹੜੇ ਬੰਦਗੀ ਕਰਦੇ ਨੇ। ਮਾਨਸ ਜਨਮ ਦੁਲੰਭ, ਮਾਨਸ ਜਨਮ ਬੜਾ ਦੁਰਲੱਭ ਹੈ, ਪਰ ਪ੍ਰਾਪਤ ਕਿਹਨਾਂ ਨੂੰ ਹੋਇਆ? ਗੁਰਮੁਖ ਪਾਇਆ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਮਾਣ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ। ਇਸ ਲਈ ਮਾਨਸ ਜਨਮ ਉਹਨਾਂ ਦਾ ਮਹਾਨ ਤੇ ਸ਼੍ਰੋਮਣੀ ਹੈ ਜਿਹੜੇ ਸਤ ਸੰਗਤ ਵਿੱਚ ਮਿਲ ਕੇ, ਗੁਰੂ ਦੀ ਸ਼ਰਨ ਵਿੱਚ ਮਿਲ ਕੇ ਪ੍ਰਭੂ ਦੀ ਭਗਤੀ ਨਾਲ ਪਿਆਰ ਕਰਦੇ। ਫਿਰ ਬਚਨ ਆਖਿਆ, ਫਾਥਾ ਮਾਇਆ ਮਹਾ ਜਾਲ, ਪੰਜ ਦੂਤ ਜਮਕਾਲ ਸੋ ਭਾਰੀ। ਕਹਿਣ ਲੱਗੇ ਮਾਇਆ ਦੇ ਮਹਾ ਜਾਲ ਵਿਖੇ ਫਸਿਆ ਹੋਇਆ ਪੰਜ ਦੂਤਾਂ, ਭਾਵ ਕਾਮ ਕ੍ਰੋਧ ਲੋਭ ਮੋਹੰਕਾਰ ਆਦਿਕ ਜਿਹੜੇ ਆ, ਇਹਨਾਂ ਦੇ ਨਾਲ ਜੰਮਣ ਮਰਨ ਦਾ ਭਾਰੀ ਸੰਸਾ ਬਣਿਆ ਰਹਿੰਦਾ ਹੈ। ਭਾਵ ਜਿਨ੍ਹਾਂ ਲੋਕਾਂ ਨੇ ਮਾਇਆ ਦੇ ਵਿੱਚ ਹੀ ਮੋਹ ਬਣਾ ਛੱਡਿਆ, ਜਿਹੜੇ ਮਾਇਆ ਦੇ ਮਹਾਂਜਾਲ ਵਿੱਚ ਹੀ ਫਸੇ ਰਹੇ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਵਿੱਚ ਜਿਹੜੇ ਗਲਤਾਨ ਰਹੇ ਲੋਕ, ਉਹ ਜੰਮਣ ਮਰਨ ਅਤੇ ਜਮਾਂ ਦੇ ਵੱਸ ਪਏ ਰਹਿਣਗੇ, ਭਾਰੀ ਦੁੱਖ ਸਹਿਣਗੇ। ਜਿਨ੍ਹਾਂ ਨੇ ਮਾਨਸ ਜਨਮ ਵਿੱਚ ਬੰਦਗੀ ਕੀਤੀ ਹੈ ਉਹੀ ਪਰਮੇਸ਼ੁਰ ਦੇ ਚਰਨਾਂ ਵਿੱਚ ਪ੍ਰਵਾਨ ਹੋਣਗੇ। ਜਿਉਂ ਕਰ ਸਹਾ ਵਹੀਰ ਵਿੱਚ ਪਰ ਹੱਥ ਪਾਸਾ ਪੌਸ਼ਕ ਸਾਰੀ। ਜਿਸ ਤਰ੍ਹਾਂ ਵਹੀਰ, ਵਹੀਰ ਕਹਿੰਦੇ ਨੇ ਭੀੜ ਨੂੰ, ਕਾਫੀ ਸਾਰਾ ਰਸ਼ ਹੋਵੇ ਜਿੱਥੇ, ਬਹੁਤ ਲੋਕਾਂ ਦਾ ਹਜ਼ੂਮ ਇਕੱਠਾ ਹੋਇਆ ਹੋਵੇ ਜਿੱਥੇ, ਕਹਿੰਦੇ ਜਿਸ ਤਰ੍ਹਾਂ ਬਹੁਤ ਭੀੜ ਵਿੱਚ ਸਹਾ ਫਸਿਆ ਹੋਵੇ। ਹੁਣ ਸਹੇ ਨੇ ਕਿਤੇ ਸੜਕ ਪਾਰ ਕਰਨੀ ਹੋਵੇ ਅਤੇ ਸਾਧ ਸਿੰਘ ਦੇ ਹਜ਼ਾਰਾਂ ਲੋਕ ਉਹ ਸੜਕ ਦੇ ਉੱਤੇ ਤੁਰੇ ਜਾ ਰਹੇ ਹੁਣ ਕਿਸੇ ਇਕੱਠ ਦੇ ਵਿੱਚ, ਅਤੇ ਉਹ ਸਹਾ ਤਾਂ ਵਿਚਾਰਾ ਫਸਿਆ ਹੀ ਹੈ ਨਾ, ਹੁਣ ਉਹਦੇ ਕੋਲ ਸੜਕ ਪਾਰ ਨਹੀਂ ਨਾ ਹੋਣੀ। ਕਹਿਣ ਲੱਗੇ ਜਿਸ ਤਰ੍ਹਾਂ ਇੱਕ ਸਹਾ ਭਾਵ ਖਰਗੋਸ਼, ਕਹਿੰਦੇ ਜਿਸ ਤਰ੍ਹਾਂ ਇੱਕ ਸਹਾ ਖਰਗੋਸ਼ ਭੀੜ ਦੇ ਵਿੱਚ ਫਸ ਜਾਏ ਅਤੇ ਉਹਦੀ ਦਸ਼ਾ ਹੁੰਦੀ ਹੈ ਨਾ ਜਿਹੜੀ, ਇਸੇ ਤਰ੍ਹਾਂ ਪਰਾਏ ਹੱਥ ਵਿੱਚ ਪਾਸਾ ਹੋਣ ਕਰਕੇ ਖੇਡ ਪੁੱਠੀ ਪੈਂਦੀ ਹੈ। ਭਾਵ ਕੀ ਆ, ਜਿਹੜਾ ਗੁਰੂ ਤੋਂ ਟੁੱਟਿਆ ਹੋਇਆ ਇਨਸਾਨ ਹੈ ਨਾ, ਸਾਧ ਸੰਗਤ ਇਹ ਚੇਤੇ 'ਚ ਰੱਖਿਓ, ਉਹ ਜਮਾਂ ਦੇ ਵੱਸ ਪੈ ਜਾਂਦਾ। ਇੱਦਾਂ ਜਮਾਂ ਦੇ ਵੱਸ, ਭਾਵ ਜਿਸ ਤਰ੍ਹਾਂ ਉਹ ਸਹਾ ਜਿਹੜਾ ਨਾ ਖਰਗੋਸ਼ ਆ, ਜਿਵੇਂ ਉਹ ਭੀੜ ਦੇ ਵਿੱਚ ਫਸਿਆ ਹੋਇਆ, ਉਹਨੂੰ ਕੋਈ ਰਾਹ ਖਹਿੜਾ ਨਹੀਂ ਲੱਭਦਾ, ਹੈਰਾਨ ਅਤੇ ਪਰੇਸ਼ਾਨ ਅਤੇ ਦੁਖੀ ਹੁੰਦਾ ਆ, ਜਮਾਂ ਦੇ ਵੱਸ ਪਿਆ। ਇਸੇ ਤਰ੍ਹਾਂ ਉਹ ਬੰਦਾ ਜਿਹੜਾ ਸਾਰੀ ਜ਼ਿੰਦਗੀ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਿਹਾ, ਉਹ ਜਮਾਂ ਦੇ ਵੱਸ ਪਿਆ, ਇਸ ਤਰ੍ਹਾਂ ਦੁਖੀ ਹੁੰਦਾ, ਆਤਮਿਕ ਸੁੱਖ ਆਤਮਿਕ ਆਨੰਦ ਨਹੀਂ ਮਿਲਦਾ। ਦੂਜੇ ਭਾਏ ਕੁਦਾਏੜ ਜਮ ਜੰਦਾਰ ਮਾਰ ਸਿਰ ਮਾਰੀ। ਆ ਪੰਕਤੀ 'ਚ ਤੱਤ ਕੱਢਦੇ, ਕਹਿੰਦੇ ਇਸੇ ਤਰ੍ਹਾਂ ਦੂਜਾ ਭਾਉ ਆ ਜਿਹੜਾ ਪਰਮੇਸ਼ੁਰ ਤੋਂ ਬਿਨਾਂ ਜਿਹੜਾ ਮਾਇਆ ਅਤੇ ਪਦਾਰਥਾਂ ਦਾ ਪਿਆਰ ਹੈ ਉਹਦੇ ਵਿੱਚ ਫਸ ਕੇ ਜਮਾਂ ਦਾ ਡੰਡਾ ਹੀ ਸਿਰ 'ਤੇ ਵਰਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲੱਗੇ। ਮਨਮੁੱਖ ਬੰਦਾ ਜਿਹੜਾ ਮੋਹ ਮਾਇਆ 'ਚ ਫਸਿਆ, ਉਹਨੂੰ ਉਦੋਂ ਹੀ ਜਾਗ ਆਉਂਦੀ ਹੈ ਜਦੋਂ ਜਮਾਂ ਦਾ ਡੰਡਾ ਸਿਰ 'ਤੇ ਪੈਂਦਾ, ਭਾਵ ਜਮਪੁਰੀ ਵੱਲ ਨੂੰ ਧੱਕਿਆ ਜਾਂਦਾ ਹੈ। ਆਵੈ ਜਾਏ ਭਵਾਈਏ ਭਵ ਜਲ ਅੰਦਰ ਹੋਏ ਖੁਆਰੀ। ਆਉਣਾ ਜਾਣਾ, ਜੰਮਣਾ ਮਰਨਾ, ਤਰ੍ਹਾਂ ਤਰ੍ਹਾਂ ਦੀਆਂ 84 ਲੱਖ ਜੂਨਾਂ ਦੇ ਵਿੱਚ ਹੀ ਉਹਨੂੰ ਭਵਾਈ ਦਾ ਆ, ਅਤੇ ਸੰਸਾਰ ਸਮੁੰਦਰ ਵਿੱਚ ਸਦਾ ਖੁਆਰ ਹੀ ਹੁੰਦਾ ਆ, ਜੰਮਦਾ ਮਰਦਾ, ਮਰਦਾ ਅਤੇ ਜੰਮਦਾ ਰਹਿੰਦਾ। ਹਾਰੈ ਜਨਮ ਅਮੋਲ ਜੁਆਰੀ। ਜਿਸ ਤਰ੍ਹਾਂ ਇੱਕ ਜੁਆਰੀਆ ਜੂਆ ਖੇਡਦਾ ਖੇਡਦਾ ਸਾਰੇ ਦਾ ਸਾਰਾ ਕੁਝ ਹਾਰ ਕੇ ਹੱਥ ਝਾੜ ਕੇ ਤੁਰ ਪੈਂਦਾ, ਇਸੇ ਤਰ੍ਹਾਂ ਗੁਰੂ ਦੇ ਆਸ਼ੇ ਤੋਂ ਖੁੰਝਿਆ ਹੋਇਆ ਜਿਹੜਾ ਇਨਸਾਨ ਆ, ਉਹ ਅਮੋਲਕ ਜਨਮ, ਦੁਰਲੱਭ ਜਨਮ ਦੀ ਬਾਜੀ ਹਾਰ ਕੇ, ਜਿਹੜਾ ਦੁਰਲੱਭ ਜਨਮ ਕਈਆਂ ਯੁੱਗਾਂ ਬਾਅਦ, ਸਦੀਆਂ ਬਾਅਦ ਮਿਲਿਆ ਸੀ, ਜੁਆਰੀਏ ਦੀ ਤਰ੍ਹਾਂ ਹਾਰ ਕੇ ਸੰਸਾਰ ਤੋਂ ਚਲੇ ਜਾਂਦਾ। ਆਓ, ਭਾਈ ਗੁਰਦਾਸ ਜੀ ਨੇ ਮਾਨਸ ਜਨਮ ਨੂੰ ਦੁਰਲੱਭ ਦੱਸਿਆ, ਕੀਮਤੀ ਦੱਸਿਆ, ਪਰ ਉਹਨਾਂ ਲੋਕਾਂ ਵਾਸਤੇ ਮਾਨਸ ਜਨਮ ਦੁਰਲੱਭ ਜਿਹੜੇ ਸਾਧ ਸੰਗਤ 'ਚ ਮਿਲ, ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਭਗਤੀ ਵਿੱਚ ਜੁੜਦੇ। ਜਿਹੜੇ ਮੋਹ ਮਾਇਆ ਵਿੱਚ ਗਰੱਸੇ ਹੋਏ ਲੋਕ ਨੇ ਸਾਧ ਸੰਗਤ, ਉਹ ਬੜਿਆਂ ਚਿਰਾਂ ਬਾਅਦ ਮਿਲਿਆ ਹੋਇਆ ਮਾਨਸ ਜਨਮ ਵੀ ਜੁਆਰੀਏ ਦੀ ਤਰ੍ਹਾਂ ਜ਼ਿੰਦਗੀ ਦੀ ਇਸ ਬਾਜੀ ਵਿੱਚ ਹਾਰ ਕੇ ਚਲੇ ਜਾਂਦੇ ਨੇ। ਸੰਸਾਰ ਜਗਤ ਵਿੱਚ ਵੀ ਮੋਹ ਮਾਇਆ ਅਤੇ ਪਦਾਰਥਵਾਦ ਵਿੱਚ ਖਚਤ ਰਹੇ, ਮਰਨ ਤੋਂ ਬਾਅਦ ਜਦੋਂ ਜੀਵਨ ਦੀ ਬਾਜੀ ਹਾਰ ਕੇ ਗਏ, ਰੱਬ ਦੀ ਦਰਗਾਹ ਵਿੱਚ ਵੀ ਉਹਨਾਂ ਵਾਸਤੇ ਕੋਈ ਥਾਂ ਨਹੀਂ। ਕਹਿ ਕਬੀਰ ਕਿਛ ਗੁਣ ਵਿਚਾਰ, ਚੱਲੇ ਜੁਆਰੀ ਦੋਵੇਂ ਹੱਥ ਝਾੜ। ਦੋਵੇਂ ਹੱਥ ਝਾੜ ਕੇ ਪਾਉ, ਖਾਲੀ ਹੱਥ ਸੰਸਾਰ 'ਤੇ ਆਏ ਸੀ, ਸੰਸਾਰ ਤੋਂ ਖਾਲੀ ਹੱਥ ਪਾਉ, ਬੰਦਗੀ ਭਗਤੀ ਵਾਲੇ ਪਾਸਿਓਂ ਖਾਲੀ ਹੱਥ, ਉੱਦਾਂ ਪਾਪਾਂ ਦੀਆਂ ਪੰਡਾਂ ਅਤੇ ਗੁਨਾਹ ਅਵਗੁਣਾਂ ਦੀਆਂ ਪੰਡਾਂ ਬੰਨ੍ਹ ਕੇ ਸੰਸਾਰ ਤੋਂ ਤੁਰ ਪੈਂਦੇ ਹਨ ਮਨਮੁੱਖ ਲੋਕ।